ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਮਾਤਾਵਾਂ ਵੱਲ ਵੇਖਿਆ, ਅੱਜ ਮਨ ਵਿੱਚ ਮਮਤਾ ਹੈ ਤੇ ਉਹ ਮਮਤਾ ਦੀਆਂ ਮਾਰੀਆਂ ਅੱਖਾਂ ਹਜ਼ਾਰਾਂ ਦੇ ਇਕੱਠ ਵਿੱਚੋਂ ਆਪਣੇ ਲਾਲਾਂ ਨੂੰ ਵੇਖ ਰਹੀਆਂ ਨੇ ਵੀ ਕਿੱਥੇ ਕੁ ਬੈਠੇ ਨੇ। ਅੱਗੇ ਤੇ ਕੋਲ ਬਹਿੰਦੇ ਸੀ, ਸਤਿਗੁਰਾਂ ਦੇ ਨੇੜੇ ਬੈਠੇ ਹੁੰਦੇ ਸੀ ਚੌਂਕੜੇ ਮਾਰ ਕੇ, ਪਰ ਅੱਜ ਸਾਡੇ ਲਾਲ ਕਿੱਥੇ ਨੇ? ਨਾ ਅਜੀਤ ਸਿੰਘ ਨਜ਼ਰ ਆ ਰਿਹਾ, ਨਾ ਜੁਝਾਰ ਸਿੰਘ ਨਜ਼ਰ ਆ ਰਿਹਾ, ਨਾ ਜੋਰਾਵਰ ਸਿੰਘ ਦਿਸਦਾ, ਨਾ ਫਤਿਹ ਸਿੰਘ ਦਿਸਦਾ। ਮਾਤਾਵਾਂ ਲੱਭਦੀਆਂ ਨੇ ਤੇ ਮਾਤਾ ਜੀ ਨੇ ਪੁੱਛਿਆ, ਮਹਾਰਾਜ ਜੀ ਦੱਸੋ ਕਾ ਸਾਹਿਬਜ਼ਾਦੇ ਸਾਡੇ ਕਿੱਥੇ ਨੇ? ਹੁਣ ਤੇ ਜਵਾਨ ਹੋ ਗਏ ਹੋਣਗੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਮੇਂ ਕਹਿਣ ਲੱਗੇ, ਭਾਈ ਤੁਹਾਡੇ ਲਾਲਾਂ ਨੂੰ ਤੇ ਮੈਂ ਵਿਆਹ ਦਿੱਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੁਹਾਡੇ ਲਾਲ ਤੇ ਵਿਆਹ ਦਿੱਤੇ ਨੇ? ਕਹਿੰਦੇ ਮਹਾਰਾਜ ਜੀ ਸਾਨੂੰ ਪਤਾ ਹੀ ਨਹੀਂ ਲੱਗਾ ਜੇ ਵਿਆਹ ਦਿੱਤੇ ਨੇ ਤੇ ਨੂੰਹਾਂ ਕਿੱਥੇ ਨੇ, ਕਿੱਥੇ ਵਿਆਹੇ ਨੇ? ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਦੋ ਵਿਆਹੇ ਨੇ ਮੈਂ ਚਮਕੌਰ ਦੀ ਗੜੀ ਅੰਦਰ ਤੇ ਦੋ ਸਰਹੰਦ ਦੀਆਂ ਨੀਹਾਂ ਅੰਦਰ। ਧਿਆਨ ਦੇਣਾ,
ਵਾਹਿਗੁਰੂ
ਸੱਚੇ ਪਾਤਸ਼ਾਹ ਕਿਹਦੇ ਨਾਲ ਵਿਆਹ ਦਿੱਤੇ, ਕੌਣ ਨੇ ਉਹ ਜਿਨ੍ਹਾਂ ਨਾਲ ਵਿਆਹਿਆ? ਮਹਾਰਾਜ ਕਹਿੰਦੇ ਮੈਂ ਚਾਰੇ ਲਾਲ ਲਾੜੀ ਮੌਤ ਨਾਲ ਵਿਆਹੇ ਨੇ, ਤੁਹਾਡੇ ਲਾਲ ਸਦਾ ਵਾਸਤੇ ਚਲੇ ਗਏ, ਉਹ ਚਾਰ ਲਾਲ ਵਾਰ ਕੇ ਤੇ ਆ ਸਾਰਾ ਖਾਲਸਾ ਮੈਂ ਗੋਦ ਲਿਆ। ਮਾਤਾਵਾਂ ਨੂੰ ਆਖਿਆ ਸੀ ਇਹ ਨਾ ਸੋਚਿਓ ਸਾਡੀ ਗੋਦ ਸੁੰਨੀ ਹੋ ਗਈ, ਉਹ ਚਾਰ ਲਾਲ ਵਾਰ ਕੇ ਆਪਣੇ ਬਿੰਦੀ ਪੁੱਤਰ ਵਾਰ ਕੇ ਤੇ ਆ ਨਾਦੀ ਪੁੱਤਰ ਮੈਂ ਗੋਦ ਲੈ ਲਿਆ। ਬਿੰਦੀ ਪੁੱਤਰ ਜਿਹੜਾ ਸਰੀਰ ਤੋਂ ਪੈਦਾ ਹੋਵੇ, ਨਾਦੀ ਪੁੱਤਰ ਉਹਨੂੰ ਕਹਿੰਦੇ ਜਿਹਨੂੰ ਗੋਦ ਲਿਆ ਜਾਏ। ਤੇ ਮਹਾਰਾਜ ਨੇ ਆਪਣੇ ਚਾਰ ਲਾਲ ਵਾਰ ਕੇ ਗੋਦ ਕਰਕੇ ਸੁੰਨੀ ਤੇ ਫਿਰ ਸਾਨੂੰ ਮਹਾਰਾਜ ਨੇ ਗੋਦ ਲਿਆ। ਸਾਰੀ ਵਾਰਤਾ ਸੁਣਾਈ ਵੀ ਕਿਵੇਂ ਚਮਕੌਰ ਦੀ ਗੜੀ ਦੇ ਅੰਦਰ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ, 500 ਫੱਟ ਖਾਧੇ, ਦੁਸ਼ਮਣਾਂ ਦਾ ਮੁਕਾਬਲਾ ਕੀਤਾ, ਲੱਖਾਂ ਦੇ ਆਹੂ ਲਾਉਂਦੇ ਹੋਏ ਬਾਬਾ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਬਾਬਾ ਜੁਝਾਰ ਸਿੰਘ ਨੇ ਕਿਵੇਂ ਫੱਟ ਖਾਧੇ, ਫਿਰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਿਵੇਂ ਸਰਹੰਦ ਦੀਆਂ ਨੀਹਾਂ ਦੇ ਵਿੱਚ ਖਲੋ ਗਏ, ਕਿਵੇਂ ਉਹਨਾਂ ਨੇ ਜਕਾਰੇ ਲਾਏ। ਤੇ ਸਾਧ ਸੰਗਤ ਜਦੋਂ ਸਾਰੀ ਵਾਰਤਾ ਗੁਰੂ ਗੋਬਿੰਦ ਸਿੰਘ ਸੁਣਾ ਰਹੇ ਸੀ, ਸੁਣਨ ਵਾਲਿਆਂ ਦੇ ਦਿਲ ਕੰਮਣ ਲੱਗ ਪਏ, ਨੇਤਰ ਸਜਲ ਹੋ ਗਏ ਵੇਖਣ ਵਾਲਿਆਂ ਦੇ। ਡੱਲਾ ਕੋਲ ਖਲੋਤਾ ਉੱਚੀ ਸਾਰੀ ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਅੱਜ ਪਏ ਦੱਸਦੇ ਹੋ, ਜੇ ਕਿਤੇ ਮੈਨੂੰ ਪਹਿਲਾਂ ਦੱਸਿਆ ਹੁੰਦਾ, ਜੇ ਮੈਨੂੰ ਮਾੜਾ ਜਿਹਾ ਪਹਿਲਾਂ ਯਾਦ ਕਰ ਲੈਂਦੇ ਤੇ ਸੱਚੇ ਪਾਤਸ਼ਾਹ ਉਹ ਕੁਝ ਨਾ ਹੁੰਦਾ ਜੋ ਹੋ ਗਿਆ, ਜੋ ਹੋਇਆ ਹੈ ਇਹ ਨਾ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਡੱਲਿਆ ਤੂੰ ਕੀ ਕਰ ਲੈਂਦਾ? ਕਹਿੰਦਾ, ਸੱਚੇ ਪਾਤਸ਼ਾਹ ਮੇਰੇ ਕੋਲ ਕਿੱਡੇ ਕਿੱਡੇ ਤਕੜੇ ਜਵਾਨ ਨੇ, ਕਿੱਡੇ ਕਿੱਡੇ ਤਕੜੇ ਮੇਰੇ ਕੋਲ, ਮੈਂ ਆਪਣੇ ਫੌਜ ਵਿੱਚ ਨੌਜਵਾਨ ਭਰਤੀ ਕੀਤੇ ਹੋਏ ਨੇ। ਮਹਾਰਾਜ ਇਹ ਮੁਕਾਬਲਾ ਕਰਦੇ ਉਹਨਾਂ ਦਾ, ਇਹ ਦੁਸ਼ਮਣਾਂ ਦਾ ਮੁਕਾਬਲਾ ਕਰਦੇ, ਲੱਖਾਂ ਆ ਜਾਂਦੇ ਭਾਵੇਂ, ਇਹ ਮੇਰੇ ਨੌਜਵਾਨਾਂ ਨੇ ਮੁਕਾਬਲਾ ਕਰ ਲੈਣਾ ਸੀ ਮੇਰੀਆਂ ਫੌਜਾਂ ਨੇ। ਮਹਾਰਾਜ ਕਹਿੰਦੇ, ਚੌਧਰੀਆ ਓਏ ਪਰਮੇਸ਼ਰ ਦੀ ਜੋ ਰਜਾ ਹੈ ਹੋਣਾ ਤੇ ਉਵੇਂ ਹੀ ਆ, ਸਾਡੇ ਕੋਲ ਵੀ ਤੇ ਸਿੰਘ ਹੈਗੇ ਹੀ ਨੇ। ਤੇ ਡੱਲੇ ਨੇ ਤਰਕ ਕੀਤੀ, ਕਹਿੰਦਾ, ਸੱਚੇ ਪਾਤਸ਼ਾਹ ਕਿੱਥੇ ਮੇਰੇ ਫੌਜੀ ਜਵਾਨ ਤੇ ਕਿੱਥੇ ਤੁਹਾਡੇ ਆ ਮਾੜ ਚੂਜੇ ਸਿੰਘ, ਇਹਨਾਂ ਨੇ ਕੀ ਮੁਕਾਬਲਾ ਕਰਨਾ? ਛਕਣ ਨੂੰ ਇਹਨਾਂ ਦੇ ਪ੍ਰਸ਼ਾਦਾ ਨਹੀਂ, ਪੀਣ ਨੂੰ ਇਹਨਾਂ ਦੇ ਦੁੱਧ ਨਹੀਂ, ਮੈਂ ਇਹਨਾਂ ਨੂੰ ਬੜੀਆਂ ਖੁਰਾਕਾਂ ਖਵਾਉਣਾ। ਮਹਾਰਾਜ ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹਨਾਂ ਦਾ ਮੁਕਾਬਲਾ ਆ ਤੁਹਾਡੇ ਸਿੰਘ ਕੀ ਕਰਨਗੇ? ਮਹਾਰਾਜ ਕਹਿੰਦੇ, ਇਹਨਾਂ ਤੇਰਿਆਂ ਕੋਲ ਸਰੀਰ ਤਕੜੇ ਹੋਣਗੇ, ਸਾਡੇ ਵਾਲਿਆਂ ਕੋਲ ਦਿਲ ਤਕੜੇ ਨੇ। ਆਖੋ ਸਤਨਾਮ
ਵਾਹਿਗੁਰੂ।
ਇਹ ਪ੍ਰੇਮ ਕਰਦੇ ਨੇ ਮੇਰੇ ਨਾਲ, ਇਹ ਪ੍ਰੇਮ ਵਿੱਚ ਭਰਤੀ ਹੋਏ ਨੇ। ਆ ਜਿਹੜੇ ਤੇਰੇ ਨਾਲ ਸਾਰੇ ਨੇ, ਇਹ ਤਨਖਾਹਾਂ ਤੇ ਰਹਿੰਦੇ ਨੇ, ਇਹ ਤਨਖਾਹਾਂ ਤੇ ਨੇ। ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ, ਬਿਨਾਂ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ। ਧਿਆਨ ਦਿਓ ਪਿਆਰਿਓ, ਇਹ ਤਨਖਾਹਾਂ ਤੇ ਨਹੀਂ ਰਹੇ, ਇਹ ਪਿਆਰ ਵਿੱਚ ਹਾਜ਼ਰੀ ਭਰ ਰਹੇ ਨੇ, ਇਹ ਪਿਆਰ ਵਿੱਚ ਸੇਵਾ ਕਰਦੇ ਨੇ। ਬੀਬੀਆਂ ਨੂੰ ਬੇਨਤੀ, ਬਹਿ ਜਾਓ ਇੱਥੇ, ਜਿੱਥੇ ਖਲੋਤੇ ਹੋ ਇੱਥੇ ਬਹਿ ਜਾਓ, ਸਾਰੀ ਸੰਗਤ ਦਾ ਧਿਆਨ ਟੁੱਟਦਾ। ਮੇਰੀ ਸੰਗਤ ਦੇ ਚਰਨਾਂ ਵਿੱਚ ਵੀ ਗੁਜ਼ਾਰਿਸ਼ ਹੈ ਕਿ ਸਮਾਂ ਆਪਾਂ ਥੋੜ੍ਹਾ ਜਿਹਾ ਹੀ ਲਾਉਣਾ, ਬਸ ਟਾਈਮ ਬਹੁਤ ਹੋ ਗਿਆ, ਇਸ ਕਰਕੇ ਇਕਾਗਰਤਾ ਬੜੀ ਜ਼ਰੂਰੀ ਹੈ, ਜਿੱਥੇ ਬਹਿ ਗਏ ਇੱਦਾਂ ਹੀ ਬੈਠੇ ਰਹਿਣਾ। ਕਈ ਪ੍ਰੇਮੀ ਵਿੱਚੋਂ ਮੈਂ ਵੇਖਦਾ ਹੈ ਮਾੜੀ ਮੋਟੀ ਵੀ ਜਦੋਂ ਹਿਲਜੁਲ ਹੁੰਦੀ ਆ ਇੰਨੇ ਇਕੱਠ ਵਿੱਚ ਫਿਰ ਸਾਰੀ ਸੰਗਤ ਦਾ ਧਿਆਨ ਟੁੱਟ ਜਾਂਦਾ ਇੱਕ ਵਾਰੀ ਮਨ ਜੁੜਦਾ ਬੜਾ ਔਖਾ ਹੈ ਜੇ ਕਿਸੇ ਦੇ ਜੁੜੇ ਮਨ ਨੂੰ ਤੋੜ ਦਈਏ ਤੇ ਇਦੂ ਵੱਡਾ ਪਾਪ ਕੋਈ ਨਹੀਂ ਆਖੋ ਸਤਨਾਮ ਕਈ ਵੇਖਦਾ ਮੈਂ ਉਹ ਵੇਖਣਗੇ ਚਲੋ ਘੰਟਾ ਲੰਘ ਗਿਆ ਤੇ ਹੁਣ ਵੇਖ ਹੀ ਲਿਆ ਅਸੀਂ ਸੀੜੀਆਂ ਚ ਵੇਖਦੇ ਹੁੰਦੇ ਸਾਂ ਚਿਮਟੇ ਵੱਜਦੇ ਨੇ ਢੋਲਕੀਆਂ ਵੱਜਦੀਆਂ ਨੇ ਤੇ ਵੇਖ ਲਿਆ ਵੱਜਦਾ ਸਭ ਕੁਝ ਚੱਲੀਏ ਹੁਣ ਫਿਰ ਉਹ ਕਈਆਂ ਦਾ ਧਿਆਨ ਤੋੜਦੇ ਨੇ ਜੇ ਵਿੱਚ ਵਿਚਾਲੇ ਜਾਣਾ ਸੀ ਫਿਰ ਆਉਣਾ ਹੀ ਕਾਹਨੂੰ ਸੀ ਆਖੋ
ਸਤਨਾਮ
ਵਿੱਚ ਵਿਚਾਲੇ ਨਹੀਂ ਬਿਲਕੁਲ ਇਕਾਗਰਤਾ ਉਦੋਂ ਹੀ ਹਿੱਲਣਾ ਜਦੋਂ ਸਮਾਪਤੀ ਹੋਏਗੀ ਜਦੋਂ ਸਾਰੀ ਸਮਾਪਤੀ ਹੋਏਗੀ ਉਹਨਾਂ ਚਿਰ ਨੇ ਧਿਆਨ ਦਿਓ ਹੁਣ ਡੱਲਾ ਕਹਿਣ ਲੱਗਾ ਮਹਾਰਾਜ ਇਹ ਕੀ ਮੁਕਾਬਲਾ ਕਰਨਗੇ ਮਹਾਰਾਜ ਕਹਿੰਦੇ ਓਏ ਤੇਰੇ ਤਨਖਾਈਏ ਇਹ ਪਿਆਰ ਵਾਲੇ ਇਹ ਜਾਨਾਂ ਵਾਰਨ ਵਾਲੇ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਡੱਲਾ ਕਹਿੰਦਾ ਸੱਚੇ ਪਾਤਸ਼ਾਹ ਨਹੀਂ ਉਹ ਗੱਲ ਵੱਖ ਹੈ ਪਰ ਤਕੜੇ ਤੇ ਇਹੀ ਨੇ ਕਹਿਣ ਨੂੰ ਤੁਸੀਂ ਜੋ ਮਰਜ਼ੀ ਕਹੀ ਦਿਓ ਮਹਾਰਾਜ ਕਹਿੰਦੇ ਤਨ ਤਕੜੇ ਦੀ ਗੱਲ ਨਹੀਂ ਦਿਲ ਤਕੜਾ ਚਾਹੀਦਾ ਕਹਿੰਦਾ ਨਹੀਂ ਮਹਾਰਾਜ ਜੀ ਮੰਨੇ ਹੀ ਨਾ ਅੜਕੇ ਖਲੋ ਗਿਆ ਡੱਲਾ ਵੀ ਸਰੀਰ ਤਕੜਾ ਹੋਵੇ ਦਿਲ ਦੀ ਕਿਹੜੀ ਗੱਲ ਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਕਿਹਾ ਸੀ ਨਾ ਲੋਹਗੜ੍ਹ ਜਿੱਥੇ ਅੱਜ ਸਥਾਨ ਵੀ ਬਣਿਆ ਆਨੰਦਗੜ੍ਹ ਦੇ ਕਿਲ੍ਹੇ ਨੂੰ ਘੇਰਾ ਪਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਤਾ ਲੱਗਾ ਹਾਥੀ ਆ ਰਿਹਾ ਪਿੱਛੇ ਫੌਜਾਂ ਆ ਰਹੀਆਂ ਨੇ ਐਲੀ ਐਲੀ ਦੇ ਨਾਰੇ ਲੱਗਦੇ ਆ ਰਹੇ ਨੇ ਫੜ ਲਓ ਦੀਆਂ ਆਵਾਜ਼ਾਂ ਆਉਂਦੀਆਂ ਨੇ ਕਹਿੰਦੇ ਅੱਜ ਛੱਡਣਾ ਹੀ ਕੋਈ ਨਹੀਂ ਅੱਗੇ ਅੱਗੇ ਹਾਥੀ ਤੇ ਮਗਰ ਸਾਰੀ ਫੌਜ ਕਹਿੰਦੇ ਹਾਥੀ ਦੇ ਮੱਥੇ ਨਾਲ ਸੱਤ ਤਵੇ ਬੰਨੇ ਇਹਨੇ ਕਿਲ੍ਹੇ ਦਾ ਦਰਵਾਜ਼ਾ ਤੋੜ ਦੇਣਾ ਤੇ ਫੌਜਾਂ ਅੰਦਰ ਦਾਖਲ ਹੋ ਜਾਣਗੀਆਂ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਹਾਥੀ ਨੂੰ ਸ਼ਰਾਬ ਪਿਆਈ ਜਾ ਰਹੀ ਹੈ ਕਮਾਲ ਦੀ ਗੱਲ ਹੈ ਪਸ਼ੂ ਅਸੀਂ ਮੰਨਨੇ ਆ ਪਸ਼ੂ ਹੈ ਇਹਦੂ ਕਿਹੜਾ ਮੱਤ ਹੈ ਇਹ ਤੇ ਪਸ਼ੂ ਹੈ ਥੋੜੀ ਬਹੁਤੀ ਮੱਤ ਹੋਏਗੀ ਹੋਈ ਉਹਨੂੰ ਉਹਦੀ ਉੱਕਈ ਮੱਤ ਵਿਗਾੜਨ ਵਾਸਤੇ ਉਹਨੂੰ ਵੀ ਸ਼ਰਾਬ ਪਿਆਈ ਆਖੋ
ਸਤਨਾਮ
ਸ਼ਰਾਬ ਮਾੜਾ ਕੰਮ ਚੂ ਕਰਵਾਉਣਾ ਸੀ ਕਿਉਂਕਿ ਇਹ ਜਦੇ ਅੰਦਰ ਜਾਂਦੀ ਹੈ ਤੇ ਕਾਰੇ ਮਾੜੇ ਹੀ ਕਰਵਾਉਂਦੀ ਚੰਗਾ ਕੰਮ ਨਹੀਂ ਕਰਵਾਉਂਦੀ ਕੋਈ ਮਾੜੇ ਹੀ ਕਾਰੇ ਕਰਵਾਉਂਦੀ ਸ਼ਰਾਬ ਜਿਹੜੀ ਹੈ ਸਤਸੰਗ ਜੀ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਧੱਕੇ ਖਾਏ ਕਹਿੰਦੇ ਜਦੋਂ ਇਹ ਅੰਦਰ ਚਲੀ ਜਾਏ ਤੇ ਮਤ ਬਾਹਰ ਨਿਕਲ ਜਾਂਦੀ ਹੈ ਜਦੋਂ ਇਹ ਅੰਦਰ ਚਲੀ ਜਾਏ ਤੇ ਕਈ ਇੱਕ ਮੈਨੂੰ ਪੁੱਛਦਾ ਹੈ ਆਖੇ ਬਾਬਾ ਜੀ ਇਹ ਤੇ ਪੰਜ ਰਤਨੀ ਹੈ ਜੀ ਇਹ ਕਿਹੜਾ ਮਾੜੀ ਹੈ ਮੈਨੂੰ ਕਹਿੰਦਾ ਕਹਿੰਦਾ ਇਹ ਤੇ ਪੰਜ ਰਤਨੀ ਹੈ ਤੇ ਮੈਂ ਆਖਿਆ ਇਹ ਪੜ੍ਹਿਆ ਹੀ ਨਹੀਂ ਇਹ ਪੜ੍ਹ ਕੇ ਕੱਢਿਆ ਹੋਇਆ ਇੱਕ ਤੇ ਹੁੰਦੇ ਨੇ ਪੜ੍ਹੇ ਇੱਕ ਪੜ੍ਹ ਕੇ ਵੀ ਕੱਢ ਜਾਂਦੇ ਨੇ ਜਿਹੜੇ ਕਿਸੇ ਦੀ ਵੀ ਨਹੀਂ ਮੰਨਦੇ ਆਖੇ ਬਾਬਾ ਜੀ ਇਹ ਤੇ ਪੰਜ ਰਤਨੀ ਹੈ ਤੇ ਗੱਲ ਵੀ ਸੱਚੀ ਸੀ ਵੀ ਪੰਜ ਰਤਨੀ ਹੈ ਗੱਲ ਸਹੀ ਹੈ ਪੰਜਵਾਂ ਰਤਨ ਹੈ ਚੌਦਾਂ ਰਤਨ ਜਦੋਂ ਸਮੁੰਦਰ ਨੂੰ ਰਿੜਕੇ ਆ ਚੌਦਾਂ ਰਤਨ ਨਿਕਲੇ ਉਹਨਾਂ ਚੌਦਾਂ ਰਤਨਾਂ ਦੇ ਵਿੱਚ ਕਲਪ ਬ੍ਰਿਸ਼ ਨਿਕਲਿਆ ਉਹਨਾਂ ਚੌਦਾਂ ਰਤਨਾਂ ਦੇ ਵਿੱਚ ਰੰਭਾ ਇਸਤਰੀ ਨਿਕਲੀ ਜਦੋਂ ਸਮੁੰਦਰ ਨੂੰ ਰਿੜਕਿਆ ਗਿਆ ਤੇ ਜਦੋਂ ਰਿੜਕਦਿਆਂ ਉਹਦੇ ਵਿੱਚੋਂ ਫਿਰ ਜ਼ਹਿਰ ਦਾ ਪਿਆਲਾ ਨਿਕਲਿਆ ਸਮੁੰਦਰ ਨੂੰ ਰਿੜਕਦਿਆਂ ਅੰਮ੍ਰਿਤ ਨਿਕਲਿਆ ਸਮੁੰਦਰ ਨੂੰ ਰਿੜਕਦਿਆਂ ਵਿੱਚੋਂ ਲਕਸ਼ਮੀ ਨਿਕਲੀ ਸਮੁੰਦਰ ਨੂੰ ਰਿੜਕਦੇ ਗਏ ਉਹਦੇ ਵਿੱਚੋਂ ਫਿਰ ਪੰਜਵੇਂ ਨੰਬਰ ਤੇ ਨਿਕਲੀ ਸ਼ਰਾਬ ਰਤਨ ਸਮੁੰਦਰ ਵਿੱਚੋਂ ਜਦੋਂ ਚੌਦਾਂ ਰਤਨ ਬਾਹਰ ਕੱਢ ਲਏ ਗਏ ਫਿਰ ਚੌਦਾਂ ਰਤਨਾਂ ਦੀ ਵੰਡ ਕੀਤੀ ਲਕਸ਼ਮੀ ਦੇ ਦਿੱਤੀ ਵਿਸ਼ਨੂੰ ਨੂੰ ਜ਼ਹਿਰ ਜਿਹੜੀ ਸੀ ਸ਼ਿਵਜੀ ਨੇ ਲੈ ਲਈ ਅੰਮ੍ਰਿਤ ਲੈ ਗਏ ਦੇਵਤੇ ਸਤਸੰਗ ਜੀ ਰੰਭਾ ਇਸਤਰੀ ਇੰਦਰ ਦੇ ਦਰਬਾਰ ਵਿੱਚ ਭੇਜ ਦਿੱਤੀ ਗਈ ਕਾਮ ਧਿਨ ਗਊ ਸੀ ਸਾਰੀਆਂ ਚੀਜ਼ਾਂ ਦੀ ਵੰਡ ਹੋ ਗਈ ਚੌਦਾਂ ਰਤਨ ਸੀ ਵੰਡੇ ਗਏ ਇਹ ਪੰਜਵੇਂ ਨੰਬਰ ਤੇ ਨਿਕਲੀ ਸ਼ਰਾਬ ਉਹ ਕਹਿੰਦੇ ਇਹਨੂੰ ਕੌਣ ਲਏਗਾ ਬਾਈ ਸ਼ਰਾਬ ਨੂੰ ਹੁਣ ਜਿਹੜੇ ਕਹਿੰਦੇ ਨੇ ਨਾ ਵੀ ਪੰਜ ਰਤਨੀ ਆ ਉਹ ਧਿਆਨ ਨਾਲ ਸੁਣ ਲਓ ਫਿਰ ਹਿੱਸੇ ਕਿਹਨਾਂ ਦੇ ਆਈ ਆਖੋ
ਸਤਨਾਮ
ਹਿੱਸੇ ਕਿਹਨਾਂ ਦੇ ਆਈ ਉਹ ਕਹਿੰਦੇ ਜੀ ਪੰਜਵਾਂ ਰਤਨ ਹੈ ਪੰਜ ਰਤਨੀ ਇਹ ਕੌਣ ਲੈਣਗੇ ਬਾਈ ਇਹ ਕਿਹਨਾਂ ਦੇ ਹਿੱਸੇ ਆਏ ਉੱਥੇ ਖੜੇ ਸੀ ਰਾਕਸ਼ਸ ਇਕੱਠੇ ਹੋ ਕੇ ਆ ਗਏ ਕਹਿੰਦੇ ਗੱਲ ਸੁਣੋ ਜੀ ਅਸੀਂ ਮਾੜੇ ਕੰਮ ਕਰਨੇ ਹੁੰਦੇ ਨੇ ਸਾਡੀ ਸਹਾਇਤਾ ਕਰਿਆ ਕਰੂ ਸਾਨੂੰ ਦੇ ਦਿਓ ਆਖੋ ਸਤਨਾਮ ਜੇ ਇਹ ਮੰਨਦੇ ਹੋ ਵੀ ਇਹ ਪੰਜਵਾਂ ਰਤਨ ਆ ਤੇ ਇਹ ਵੀ ਮੰਨਣਾ ਪਏਗਾ ਵੀ ਇਹ ਬੰਦਿਆਂ ਦੇ ਹਿੱਸੇ ਨਹੀਂ ਆਈ ਇਹ ਸਾਡੇ ਮਨੁੱਖਾਂ ਦੇ ਬੰਦਿਆਂ ਦੇ ਪੀਣ ਵਾਸਤੇ ਤੇ ਬਣਾਈ ਵੀ ਨਹੀਂ ਇਹ ਨਾ ਹਿੱਸੇ ਆਈ ਕਿਸੇ ਦਾ ਖਾਜਾ ਹੈ ਨਾ ਜਿੱਦਾਂ ਪਸ਼ੂਆਂ ਦਾ ਚਾਰਾ ਖਾਂਦੇ ਆਪਾਂ ਚੰਗੇ ਲੱਗਣੇ ਪਸ਼ੂਆਂ ਦਾ ਸਟਾਲਾ ਜਾਂ ਚਰੀ ਖਾਓ ਚੰਗੇ ਲੱਗੋਗੇ। ਇਸ ਕਰਕੇ ਇਹ ਖਾਜਾ ਬੰਦਿਆਂ ਦਾ ਨਹੀਂ, ਇਹ ਖਾਜਾ ਇਹ ਜਿਹੜੀ ਪੀਣ ਵਾਸਤੇ ਬਣਾਈ ਆ ਇਹ ਰਾਕਸ਼ਸਾਂ ਦੇ ਹਿੱਸੇ ਆਈ ਆ, ਬੰਦਿਆਂ ਦੇ ਹਿੱਸੇ ਨਹੀਂ ਆਈ ਆ। ਖੁਸ਼ ਸਦਨਾ
ਵਾਹਿਗੁਰੂ।
ਇਸੇ ਕਰਕੇ ਆਖਿਆ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ। ਕਹਿੰਦੇ ਜਦੋਂ ਅੰਦਰ ਚਲੇ ਜਾਂਦੀ ਆ ਮਤ ਬਾਹਰ ਨਿਕਲ ਜਾਂਦੀ। ਮਲੂਕੇ ਚੌਧਰੀ ਨੇ ਗੁਰੂ ਅੰਗਦ ਸਾਹਿਬ ਕੋਲ ਅਰਜ਼ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਮੇਰੀ ਮਿਰਗੀ ਨਹੀਂ ਹਟਦੀ। ਤੇ ਸਤਿਗੁਰ ਕਹਿੰਦੇ ਹੋਏ ਮਲੂਕਿਆ ਮਿਰਗੀ ਤੇਰੀ ਹਟ ਜਾਏਗੀ ਤੇ ਤੂੰ ਸ਼ਰਾਬ ਪੀਨਾ? ਕਹਿੰਦਾ ਜੀ ਪੀਨਾ। ਕਹਿੰਦੇ ਛੱਡ ਦੇ ਤੂੰ ਸ਼ਰਾਬ, ਛੱਡ ਦੇ ਤੈਨੂੰ ਮਿਰਗੀ ਦਾ ਦੌਰਾ ਨਹੀਂ ਪਏਗਾ। ਕਹਿੰਦਾ ਸਤਿਪੱਚ। ਉਹਨੇ ਸ਼ਰਾਬ ਛੱਡ ਦਿੱਤੀ। ਇੱਕ ਸਾਲ, ਦੋ ਸਾਲ, ਤਿੰਨ ਸਾਲ, ਚਾਰ ਸਾਲ, ਅੱਠ ਸਾਲ ਤੋਂ ਵੀ ਵੱਧ ਸਮਾਂ ਲੰਘ ਗਿਆ। ਇਤਿਹਾਸ ਦੱਸਦਾ ਮਲੂਕੇ ਚੌਧਰੀ ਨੂੰ ਮਿਰਗੀ ਦਾ ਦੌਰਾ ਨਹੀਂ ਪਿਆ। ਅੱਠਾਂ ਸਾਲਾਂ ਬਾਅਦ ਏਦਾਂ ਦਾ ਮੌਸਮ ਹੋ ਗਿਆ ਜਿੱਦਾਂ ਦਾ ਅੱਜ ਸੀ, ਠੰਡਾ ਠੰਡਾ ਬੱਦਲ ਬਣ ਗਏ, ਥੋੜੀ ਥੋੜੀ ਕਿਣ ਮਿਣ ਹੋਣ ਲੱਗ ਪਈ। ਤੇ ਉਹ ਸਮੇਂ ਉਹ ਲੱਗਾ ਕਹਿਣ ਨਾਲ ਦੇ ਸਾਥੀ ਆ ਗਏ, ਉਹ ਕਹਿੰਦੇ ਚੌਧਰੀ ਆ ਮੌਸਮ ਬੜਾ ਠੰਡਾ ਹੈ, ਲਾਲਾ ਘੁੱਟ ਅੱਜ। ਉਹ ਕਹਿੰਦਾ ਓਏ ਨਹੀਂ, ਮੈਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਮੈਂ ਨਹੀਂ ਪੀਣੀ। ਕਹਿੰਦੇ ਗੁਰੂ ਅੰਗਦ ਸਾਹਿਬ ਕਿਹੜਾ ਇੱਥੇ ਬੈਠੇ ਨੇ, ਉਹ ਕਿਹੜਾ ਤੇਰੇ ਕੋਲ ਨੇ? ਕਹਿੰਦਾ ਨਹੀਂ ਮੈਂ ਨਹੀਂ ਪੀਣੀ। ਕਹਿੰਦੇ ਅੰਦਰ ਵੜ ਕੇ ਪੀ ਲੈ, ਅੰਦਰੋਂ ਲਾ ਲਾਂਗੇ ਕੁੰਡੀ, ਬਾਹਰ ਜਾਈਓ ਹੀ ਨਾ, ਤੂੰ ਕਿਹੜਾ ਬਾਹਰ ਨਿਕਲਣਾ? ਸਵੇਰੇ ਨਹਾ ਧੋ ਕੇ ਚਲੇ ਜੇ, ਚੰਗੀ ਤਰ੍ਹਾਂ ਦਾਤਨ ਕੁਰਲਾ ਕਰ ਲਈ, ਕਿਹੜਾ ਪਤਾ ਲੱਗਦਾ ਵੀ ਇਹਨੇ ਪੀਤੀ ਹੋਣੀ ਹੈ। ਕਹਿੰਦਾ ਇਹ ਠੀਕ ਆ ਕੰਮ, ਬਾਹਰੋਂ ਲਾ ਤਾ ਕੁੰਡਾ, ਲੱਗ ਪਿਆ ਪੀਣ, ਪੀ ਵੀ ਗਿਆ, ਪੀ ਵੀ ਗਿਆ, ਜਿਉਂ ਜਿਉਂ ਅੰਦਰ ਜਾਈ ਗਈ ਤੇ ਕਹਿੰਦੇ ਮੱਤ ਬਾਹਰ ਚਲੀ ਗਈ। ਜਿੱਤ ਪੀਤੇ
ਮੱਤ ਦੂਰ
ਹੋਏ, ਮੱਤ
ਦੂਰ
ਹੋਏ ਬਰਲ ਪਵੈ ਵਿੱਚ ਆਏ। ਜਿਉਂ ਜਿਉਂ ਮੱਤ ਪੀ ਵੀ ਗਿਆ ਤੇ ਮੱਤ ਬਾਹਰ ਜਾਈ ਗਈ, ਬਸ ਫਿਰ ਜਦੋਂ ਅੰਦਰ ਚਲੀ ਜਾਏ ਬੰਦਾ ਉਹੀ ਹੁੰਦਾ ਪਰ ਬੋਲਣ ਚ ਫਰਕ ਪੈ ਜਾਂਦਾ। ਅੱਖਾਂ ਉਹੀ ਹੁੰਦੀਆਂ ਨੇ ਪਰ ਉਹਦੇ ਵੇਖਣ ਚ ਫਰਕ ਪੈ ਜਾਂਦਾ, ਬੰਦਾ ਉਹੀ ਹੁੰਦਾ ਹੈ ਉਹਦੀ ਚਾਲ ਵਿੱਚ ਫਰਕ ਪੈ ਜਾਂਦਾ। ਜਿੰਨਾ ਮਰਜ਼ੀ ਕਈ ਲਾਚੀਆਂ ਬਥੇਰੀਆਂ ਚੱਬਦੇ ਨੇ ਵੀ ਨਾ ਪਤਾ ਲੱਗੇ ਤੇ ਲੱਗ ਹੀ ਜਾਂਦਾ ਨਾ ਵੀ ਇਹਨੇ ਪੀਤੀ ਹੋਈ ਹੈ, ਜਿੰਨਾ ਮਰਜ਼ੀ ਛਪਾ ਲੈ ਕੋਈ। ਉਹਨੇ ਜਦੋਂ ਉਹ ਸਾਧ ਸੰਧ ਸ਼ਰਾਬ ਪੀਤੀ ਤੇ ਨਸ਼ਾ ਚੜ ਗਿਆ, ਨਸ਼ੇ ਦੇ ਲੋਰ ਵਿੱਚ ਫਿਰ ਅੰਦਰ ਨਹੀਂ ਬੈਠਾ, ਕੋਠੇ ਤੇ ਚੜ ਗਿਆ। ਕੋਠੇ ਤੇ ਬਥੇਰਾ ਲੋਕਾਂ ਨੇ ਰੋਕਿਆ, ਨੌਕਰਾਂ ਨੇ ਰੋਕਿਆ, ਮਲੂਕੇ ਚੌਧਰੀ ਨੇ ਕਿਸੇ ਦੀ ਨਾ ਮੰਨੀ। ਗੁਰੂ ਅੰਗਦ ਸਾਹਿਬ ਵੱਲ ਮੂੰਹ ਕਰਕੇ ਕਹਿੰਦਾ ਉਹ ਗੁਰੂ ਆ ਮੈਂ ਤੇਰੀ ਸਿੱਖੀ ਛੱਡੀ ਉੱਚੀ ਸਾਰੀ। ਸੇਵਾਦਾਰਾਂ ਨੇ ਸੁਣ ਕੇ ਕਹਿੰਦੇ ਮਹਾਰਾਜ ਜੀ ਆ ਮਲੂਕਾ ਚੌਧਰੀ ਵੇਖੋ ਕੀ ਕਹਿੰਦਾ ਰੱਜਿਆ ਹੋਇਆ। ਮਹਾਰਾਜ ਕਹਿੰਦੇ ਕਹਿ ਲੈਣ ਦੇ ਕੋਈ ਨੀ। ਫਿਰ ਕਹਿੰਦਾ ਗੁਰੂਆ ਮੈਂ ਤੇਰੀ ਸਿੱਖੀ
ਛੱਡੀ।
ਮਹਾਰਾਜ ਜੀ ਵੇਖੋ ਕੀ ਆਂਦਾ ਇਹਨੂੰ ਰੋਕੀਏ? ਮਹਾਰਾਜ ਕਹਿੰਦੇ ਰਹਿਣ ਦਿਓ ਕੋਈ ਗੱਲ ਨਹੀਂ। ਤੀਜੀ ਵਾਰੀ ਫੇਰ ਉਹ ਗੁਰੂਆ ਮੈਂ ਤੇਰੀ ਸਿੱਖੀ ਛੱਡੀ। ਮਹਾਰਾਜ ਨੇ ਆਖਿਆ ਵੀ ਤਿੰਨ ਵਾਰੀ ਹੋ ਗਿਆ ਹੁਣ ਨਹੀਂ। ਕਹਿੰਦਾ ਅੱਛਾ ਚੌਧਰੀਆ ਜੇ ਤੂੰ ਸਾਡੀ ਸਿੱਖੀ ਛੱਡੀ ਤੇ ਅਸੀਂ ਤੇਰੀ ਮਿਰਗੀ ਛੱਡੀ।
ਸਤਿ ਸ੍ਰੀ ਅਕਾਲ।
ਇਤਿਹਾਸ ਦੱਸਦਾ ਇੰਨਾ ਬਚਨ ਕਰਨ ਦੀ ਦੇਰ ਸੀ, ਕੋਠੇ ਤੇ ਖਲੋਤੇ ਨੂੰ ਮਿਰਗੀ ਦਾ ਦੌਰਾ ਪੈ ਗਿਆ, ਉੱਥੇ ਧਰਤੀ ਤੇ ਡਿੱਗਿਆ ਤੇ ਧੌਣ ਪਰਨੇ ਪਿਆ, ਡਿੱਗਦੇ ਦੀ ਧੌਣ ਟੁੱਟ ਗਈ, ਜਾਨ ਨਿਕਲ ਗਈ ਉੱਥੇ। ਕੀ ਖੱਟਿਆ, ਕੀ ਖੱਟਿਆ ਇਹਦੇ ਵਿੱਚ? ਅੱਜ ਤੱਕ ਖੱਟਿਆ ਹੀ ਨੀ ਕਿਸੇ ਨੇ ਕੁਛ। ਉਹ ਜਿਨ੍ਹਾਂ ਦਾ ਕਿਤੇ ਕੋਈ ਸ਼ਰਾਬ ਪੀ ਕੇ ਮਰ ਜਾਓ ਦੱਸਦੇ ਵੀ ਸ਼ਰਮ ਮੰਨਦੇ ਨੇ, ਵੀ ਕੀ ਦੱਸੀਏ ਵੀ ਮਰਿਆ ਕਿਵੇਂ, ਸ਼ਰਮ ਮੰਨਦੇ ਨੇ ਉਹ, ਕੀ ਦੱਸੀਏ ਇਹ ਕੋਈ ਮੌਤ ਆ, ਇਹ ਕੋਈ ਮਰਨਾ, ਪਰਿਵਾਰ ਵਾਲੇ ਪਿੱਛੋਂ ਸ਼ਰਮ ਮੰਨਦੇ ਨੇ। ਮੈਂ ਉਹਨਾਂ ਵੀਰਾਂ ਦੇ ਚਰਨਾਂ 'ਚ ਗੁਜ਼ਾਰਿਸ਼ ਕਰਨਾ ਇਹਦੇ ਤੋਂ ਬਚੋ, ਨਸ਼ਾ ਤੇ ਕੋਈ ਵੀ ਆ ਮਾੜਾ ਹੀ ਮਾੜਾ, ਸਰੀਰ ਵਾਸਤੇ ਨਸ਼ਾ ਕੋਈ ਵੀ ਆ ਮਾੜਾ ਹੀ ਮਾੜਾ, ਨਸ਼ਿਆਂ ਤੋਂ ਗੁਰੇਜ਼ ਕਰੋ ਪਿਆਰੇ। ਮੈਂ ਅਰਜ਼ ਕਰ ਰਿਹਾ ਸਾਂ ਪਸ਼ੂ ਨੂੰ ਵੀ ਅੱਜ ਦਰਵਾਜ਼ਾ ਤੜਵਾਉਣਾ ਹੈ ਤੇ ਉਹਨੂੰ ਵੀ ਸ਼ਰਾਬ ਪਿਆਈ ਹਾਥੀ ਨੂੰ। ਇਤਿਹਾਸ ਪੜ੍ਹੋ ਪਤਾ ਲੱਗਦਾ ਸ਼ਰਾਬ ਪਿਆਈ ਗਏ ਅੱਗੇ ਅੱਗੇ ਹਾਥੀ ਮਗਰ ਫੌਜਾਂ, ਰਾਤ ਨੂੰ ਮਰਨ ਨੂੰ ਸੁਣਿਆ ਮਿਲ ਗਿਆ ਸਵੇਰੇ ਜੀ ਹਾਥੀ ਆ ਰਿਹਾ ਮਹਾਰਾਜ ਜੀ। ਸਤਿਗੁਰ ਕਹਿੰਦੇ ਕੋਈ ਨੀ ਆਪਣੇ ਕੋਲ ਵੀ ਹਾਥੀ ਹੈਗਾ। ਸਤਨਾਮ। ਮਹਾਰਾਜ ਜੀ ਕਹਿੰਦੇ ਨੇ ਆਪਣੇ ਕੋਲ ਵੀ ਹਾਥੀ ਹੈਗਾ। ਕਹਿੰਦੇ ਮਹਾਰਾਜ ਆਪਣੇ ਕੋਲ ਕਿਹੜਾ ਹਾਥੀ? ਮਹਾਰਾਜ ਕਹਿੰਦੇ ਆ ਦੁਨੀ ਚੰਦ ਕਦੇ ਕਿਸੇ ਨੂੰ ਕਹਿੰਦਾ ਮੇਰੇ ਨਾਲ ਘੁਲਣਾ ਹੈ, ਇਹ ਕਦੇ ਕਿਸੇ ਨੂੰ ਕਹਿੰਦਾ ਕਹਿੰਦੇ ਵੀ ਮਹਾਰਾਜ ਕਹਿੰਦੇ ਇਹਨੂੰ ਹਾਥੀ ਨਾਲ ਘੁਲਾਵਾਂਗੇ ਆਪਣੇ ਹਾਥੀ ਨੂੰ, ਦੁਨੀ ਚੰਦ ਹੈਗਾ ਆਪਣੇ ਕੋਲ। ਇੰਨਾ ਬਚਨ ਕਰਨ ਦੀ ਦੇਰ ਸੀ, ਉਹ ਤੇ ਹੁਣ ਐਵੇਂ ਪਹਿਲਵਾਨ ਬਣਦਾ ਸੀ ਨਾ ਪਿਆਰੇ। ਇੱਕ ਘਰ ਦੇ ਹੀ ਪਹਿਲਵਾਨ ਹੁੰਦੇ ਨੇ, ਚੌਂਕੇ ਦੇ ਪਹਿਲਵਾਨ, ਇੱਕ ਪਿੰਡ ਦੇ ਪਹਿਲਵਾਨ, ਇੱਕ ਇਲਾਕੇ ਦੇ ਪਹਿਲਵਾਨ, ਇੱਕ ਪੰਜਾਬ ਦੇ ਪਹਿਲਵਾਨ, ਇੱਕ ਸਾਰੀ ਦੁਨੀਆ ਦੇ ਪਹਿਲਵਾਨ। ਇੱਕ ਮੁਕਾਬਲਾ ਬੜਾ ਵੱਡਾ ਹੁੰਦਾ ਜਿਹੜੇ ਬਾਹਰਲੇ ਦੇਸ਼ਾਂ ਤੱਕ ਵੀ ਘੁਲਦੇ ਰਹਿੰਦੇ ਆ। ਇੱਕ ਇਲਾਕੇ ਦੇ ਹੀ ਪਹਿਲਵਾਨ ਹੁੰਦੇ ਨੇ ਇਲਾਕੇ 'ਚ, ਤੇ ਕਈ ਪਿੰਡ ਦੇ ਪਹਿਲਵਾਨ ਹੁੰਦੇ ਨੇ, ਪਿੰਡ ਵੱਲੋਂ ਝੰਡੀ ਪੱਟਦੇ ਨੇ, ਪਿੰਡ ਦੇ ਪਹਿਲਵਾਨ ਹੁੰਦੇ ਨੇ, ਤੇ ਕਈ ਘਰ ਦੇ ਹੀ ਪਹਿਲਵਾਨ ਹੁੰਦੇ ਨੇ, ਹੋਰ ਨੀ ਕਿਤੇ। ਤੇ ਚੌਂਕੇ 'ਚ ਥਾਲੀਆਂ ਉੱਧਰ ਗਈਆਂ, ਕੌਲੀਆਂ ਉੱਧਰ ਗਈਆਂ, ਉਹ ਘਰ ਹੀ ਆਪਣਾ ਕੰਮ ਕਰਦੇ ਰਹਿੰਦੇ। ਉਹ ਘਰ ਦੇ ਹੀ ਪਹਿਲਵਾਨ ਹੁੰਦੇ ਨੇ, ਕਿ ਚੌਂਕੇ ਦੇ ਪਹਿਲਵਾਨ ਕਹਿੰਦੇ ਨੇ ਉਹਨਾਂ ਨੂੰ, ਚੌਂਕੇ ਦੇ। ਉਹ ਐਵੇਂ ਹੀ ਕਹੀ ਜਾ ਕਰੇ, ਉਹ ਮੇਰੇ ਨਾਲ ਤੂੰ ਘੁਲ ਕੇ ਵੇਖਣਾ। ਤੇ ਮਹਾਰਾਜ ਜੀ ਕਹਿੰਦੇ ਨੇ, ਉਹ ਇਹਨੂੰ ਵੇਖੋ, ਇਹ ਕਹਿੰਦਾ ਤੇ ਇਹਦਾ ਘੋਲ ਕਰਾਵਾਂਗੇ, ਹੈਗਾ ਸਾਡੇ ਕੋਲ ਹਾਥੀ, ਫਿਕਰ ਨਾ ਕਰੋ, ਹਾਥੀ ਦਾ ਹਾਥੀ ਨਾਲ ਹੀ ਮੁਕਾਬਲਾ ਹੋਏਗਾ। ਐਡਾ ਵੱਡਾ ਕੱਦ, ਐਡਾ ਵੱਡਾ ਸਰੀਰ ਇਹਦਾ, ਇਹ ਕਰੇਗਾ ਮੁਕਾਬਲਾ ਆਪੇ। ਸਤਿਗੁਰੂ ਤੇ ਕਹਿ ਕੇ ਚਲੇ ਗਏ। ਦੁਨੀ ਚੰਦ ਕਹਿੰਦਾ, ਇਹ ਜਿਹੜੇ ਆਲੇ ਦੁਆਲੇ ਮਸੰਦ ਫਿਰਦੇ ਨੇ ਨਾ, ਇਹ ਆਲੇ ਦੁਆਲੇ ਵਾਲੇ, ਇਹਨਾਂ ਨੇ ਜਾਣ ਕੇ ਕਹਿਤਾ ਇਹ ਮੇਰੇ ਨਾਲ ਈਰਖਾ ਕਰਦੇ, ਤੇ ਮੈਨੂੰ ਗਰੀਬ ਨੂੰ ਮਰਵਾਣਗੇ, ਕਿੱਥੇ ਹਾਥੀ ਤੇ ਕਿੱਥੇ ਮੈਂ। ਇਹ ਫਿਰ ਕਦੇ ਕਿਸੇ ਕੋਲ, ਕਦੇ ਕਿਸੇ ਕੋਲ, ਕਦੇ ਕਿਸੇ ਕੋਲ, ਓਏ ਮਰਨ ਨੂੰ ਕਹੋ, ਮੇਰੀ ਸਿਫਾਰਿਸ਼ ਕਰੋ ਵੀ ਮੈਂ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਦਾ। ਕਈ ਪਿਆਰ ਵਾਲਿਆਂ ਨੇ ਆਖਿਆ, ਕਹਿੰਦੇ ਦੁਨੀ ਚੰਦ ਤੂੰ ਫਿਕਰ ਨਾ ਕਰ, ਸਤਿਗੁਰੂ ਤੈਨੂੰ ਥਾਪੜਾ ਦੇ ਕੇ ਤੋਰਨਗੇ, ਤੂੰ ਫਿਕਰ ਨਾ ਕਰ। ਤੇ ਦੁਨੀ ਚੰਦ ਨਾ ਮੰਨਿਆ, ਰਾਤ ਨੂੰ ਫਿਰਦਾ ਰਿਹਾ ਫਿਰਦਾ ਰਿਹਾ। ਇੱਕ ਨੇ ਸਲਾਹ ਦਿੱਤੀ, ਕਹਿੰਦੇ ਚੱਲ ਮੈਂ ਤੇਰੇ ਨਾਲ ਭੱਜ ਚੱਲਣਾ। ਬਾਹਰਲਾ ਦਰਵਾਜ਼ਾ ਬੰਦ ਸੀ, ਕੰਧ ਤੋਂ ਛਾਲ ਮਾਰੀ, ਡਿੱਗਦੇ ਦੀ ਲੱਤ ਟੁੱਟ ਗਈ। ਆਖੋ
ਸਤਿਗੁਰੂ,
ਡਿੱਗਦੇ ਦੀ ਲੱਤ ਟੁੱਟੀ ਫਿਰ ਦੁਨੀ ਚੰਦ ਦੀ। ਉਵੇਂ ਹੀ ਫਿਰ ਘਰ ਲੈ ਗਏ, ਘਰ ਜਾ ਕੇ ਉਹਦੀ ਮੌਤ ਹੋਈ। ਸਵੇਰ ਹੋਇਆ, ਸਵੇਰ ਹੋਈ ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਹਾਥੀ ਆਉਣ ਵਾਲਾ, ਸਤਿਗੁਰੂ ਬਹਿ ਗਏ ਆ ਕੇ, ਕਹਿੰਦੇ ਆਪਣੇ ਵਾਲਾ ਹਾਥੀ ਕਿੱਥੇ ਆ? ਕਹਿੰਦੇ ਰਾਤ ਦਾ ਭੱਜ ਗਿਆ ਮਹਾਰਾਜ, ਦੌੜ ਗਿਆ। ਤੇ ਮਹਾਰਾਜ ਕਹਿੰਦੇ ਕੋਈ ਨੀ, ਫਿਰ ਹਾਥੀ ਦਾ ਸਰੀਰ ਤਕੜਾ ਹੁੰਦਾ, ਸ਼ੇਰ ਰਾਜਾ ਜੰਗਲ ਦਾ, ਮਿਰਗ ਰਾਜਨ ਮੈਂ ਸਾਰਦੂਲ, ਪੰਛੀਆਂ ਮੈਂ ਹੰਸ, ਮਿਰਗ ਰਾਜਨ ਮੈਂ ਸਾਰਦੂਲ। ਸ਼ੇਰ ਜਿਹੜਾ ਰਾਜਾ ਹੈ, ਹਾਥੀ ਦਾ ਮੁਕਾਬਲਾ ਫਿਰ ਸ਼ੇਰ ਕਰੇਗਾ। ਹਾਥੀ ਦਾ ਮੁਕਾਬਲਾ ਹਾਥੀ ਨਹੀਂ ਹੁਣ ਸ਼ੇਰ ਤੋਂ ਕਰਾਵਾਂਗੇ। ਹਾਥੀ ਦਾ ਸਰੀਰ ਵੱਡਾ, ਸ਼ੇਰ ਦਾ ਦਿਲ ਵੱਡਾ ਹੁੰਦਾ, ਸ਼ੇਰ ਦਾ ਦਿਲ ਤਕੜਾ ਹੁੰਦਾ, ਰਾਜਾ ਇਸੇ ਕਰਕੇ ਹੀ ਆ ਸ਼ੇਰ। ਹੁਣ ਇਹਦੇ ਤੋਂ ਮੁਕਾਬਲਾ ਕਰਾਵਾਂਗੇ। ਮਹਾਰਾਜ ਸ਼ੇਰ ਕਿਹੜਾ? ਮਹਾਰਾਜ ਕਹਿੰਦੇ ਉੱਠੇ ਕੋਈ, ਸਭ ਨੇ ਗੋਡਿਆਂ 'ਚ ਸਿਰ ਦੇਲੇ ਵੀ ਕਿਤੇ ਸਾਨੂੰ ਇਸ਼ਾਰਾ ਨਾ ਹੋ ਜਾਏ। ਇੱਕ ਰਾਤ ਭੱਜ ਗਿਆ, ਜਦੋਂ ਮਹਾਰਾਜ ਨੇ ਆਖਿਆ ਉੱਠੇ ਕੋਈ, ਆਵਾਜ਼ ਦੇਣ ਦੀ ਦੇਰ ਸੀ, ਭਾਈ ਬਚਿੱਤਰ ਸਿੰਘ ਹੱਥ ਜੋੜੇ, ਗਲ 'ਚ ਪੱਲਾ ਪਾਇਆ, ਸਿਰ ਝੁਕਾਇਆ, ਖਲੋ ਗਏ ਉੱਠ ਕੇ, ਨਾਲ ਦੇ ਚੋਲਾ ਖਿੱਚਣ। ਕਹਿੰਦੇ ਬਹਿ ਜਾ ਥੱਲੇ, ਤੂੰ ਆਪਣੇ ਵੱਲ ਵੇਲ ਲੈ, ਤੂੰ ਮੁਕਾਬਲਾ ਕਰ ਲਏਂਗਾ। ਕਹਿੰਦੇ ਨੇ ਬਚਿੱਤਰ ਸਿੰਘ ਦਾ ਕੱਦ ਸੀ ਛੋਟਾ ਜਿਹਾ, ਬਹੁ ਰੂਪੀਆ ਸਿੰਘ ਕਹਿੰਦੇ ਸੀ, ਬਹੁ ਰੂਪੀਆ, ਇਸ ਕਰਕੇ ਬਚਿੱਤਰ ਸਿੰਘ ਦਿਨ ਵਿੱਚ ਕਈ ਕਈ ਕੱਪੜੇ ਬਦਲਦਾ ਸੀ। ਇੱਕ ਚੋਲਾ ਲਾ ਲਿਆ, ਦੂਜਾ ਪਾ ਲਿਆ, ਦੂਜਾ ਲਾ ਲਿਆ, ਤੀਜਾ ਪਾ ਲਿਆ, ਤੀਜਾ ਲਾ ਲਿਆ, ਚੌਥਾ ਪਾ ਲਿਆ, ਦਿਨ 'ਚ ਕਹਿੰਦੇ 10-10 ਚੋਲੇ ਬਦਲ ਦਿੰਦਾ ਸੀ। ਕਦੇ ਵੇਖਣਾ ਕਿਸੇ ਰੰਗ ਵਿੱਚ ਆ ਗਿਆ, ਕਦੇ ਵੇਖਣਾ ਕਿਸੇ ਰੂਪ ਵਿੱਚ ਆ ਗਿਆ, ਬਦਲਦਾ ਹੀ ਰਹਿੰਦਾ ਸੀ ਕੱਪੜੇ, ਇਸ ਕਰਕੇ ਉਹਨੂੰ ਕਹਿੰਦੇ ਸੀ ਬਹੁ ਰੂਪੀਆ। ਜਦੋਂ ਲੱਗਾ ਉੱਠੇ ਉੱਠਣ, ਨਾਲ ਦੇ ਚੋਲਾ ਖਿੱਚਣ, ਬਹਿ ਜਾ ਥੱਲੇ, ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਜਾਵਾਂਗਾ, ਕਰਾਂਗਾ ਹਾਥੀ ਦਾ ਮੁਕਾਬਲਾ, ਪਰ ਮੇਰੀ ਇੱਕ ਸ਼ਰਤ ਏ। ਜਦੋਂ ਆਖਿਆ ਸ਼ਰਤ, ਤੇ ਨਾਲ ਦੇ ਕਹਿੰਦੇ ਹੁਣੇ ਕਹੇਗਾ ਵੀ ਪੰਜ ਚਾਰ ਨਾਲ ਭੇਜੋ, ਸ਼ਰਤ ਤੇ ਇਹੀ ਆ। ਹੁਣ ਸ਼ਰਤ ਵੇਖੋ ਕੀ ਰੱਖਣ ਲੱਗਾ। ਕਹਿੰਦੇ ਮਹਾਰਾਜ ਜੀ ਮੇਰੀ ਇੱਕ ਸ਼ਰਤ ਤੇ ਮੰਨਣੀ ਪੈਣੀ ਤੁਹਾਨੂੰ। ਮਹਾਰਾਜ ਕਹਿੰਦੇ ਦੱਸ ਬਈ, ਸ਼ਰਤ ਮੰਨਾਂਗੇ ਤੇ ਤੂੰ ਮੁਕਾਬਲਾ ਕਰੀ। ਕਹਿੰਦਾ ਮਹਾਰਾਜ ਮੇਰੀ ਇਹ ਬੇਨਤੀ ਆ, ਤੁਸੀਂ ਥਾਪੜਾ ਦੇ ਕੇ ਤੋਰਿਓ, ਫਿਰ ਇੱਕ ਹਾਥੀ ਤੇ ਕੀ ਭਾਵੇਂ ਇਹੋ ਜਿਹੇ 10 ਆ ਜਾਣ।
ਸਤਿ ਸ੍ਰੀ ਅਕਾਲ।
ਇੱਕ ਹਾਥੀ ਤੇ ਕੀ ਭਾਵੇਂ 10 ਆ ਜਾਣ, ਇਹਨਾਂ ਦੇ ਮੈਂ ਮੁਕਾਬਲਾ ਕਰਾਂਗਾ ਇਕੱਲਾ ਹੀ। ਬਸ ਫਿਰ ਮਹਾਰਾਜ ਨੇ ਥਾਪੜਾ ਦੇ ਕੇ ਤੋਰਿਆ, ਸ਼ਸਤਰ ਬਸਤਰ ਸਜਾਏ, ਛਾਤੀ ਨਾਲ ਲਾ ਕੇ ਜਦੋਂ ਲੱਗੇ ਤੋਰਨ, ਤੇ ਉਸ ਸਮੇਂ ਨਾਲ ਦੇ ਕਹਿੰਦੇ ਓਏ ਬਚਿੱਤਰ ਸਿਆਂ, ਜਾਂਦੀ ਯਾਰੀ ਮਿਲ ਤੇ ਲੈ, ਕਿਹੜਾ ਮੁੜ ਕੇ ਆਉਣਾ ਤੂੰ, ਆਖਰੀ ਵਾਰੀ ਮਿਲ ਕੇ ਨੀ ਜਾਣਾ ਸਾਨੂੰ। ਬਚਿੱਤਰ ਸਿੰਘ ਕਹਿੰਦਾ ਉਹ ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬੇਪੂਤੇ, ਮੈਂ ਇਕੱਲਾ ਨੀ ਚੱਲਿਆ, ਸਤਿਗੁਰੂ ਮੇਰੇ ਨਾਲ ਨੇ, ਆ ਜਾਣਾ ਮੈਂ ਮੁੜ ਕੇ। ਉਹ ਕਹਿੰਦੇ ਨਹੀਂ ਆਉਣਾ, ਐਵੇਂ ਕਦ ਤੋਂ ਝੂਠਾ ਭਰੋਸਾ ਰੱਖੀ ਬੈਠਾ, ਮੁੜ ਕੇ ਆਉਣ ਲੱਗਾ ਤੂੰ, ਹਾਥੀ ਏਡਾ ਵੱਡਾ। ਪਰ ਕੱਲਾ ਭਾਈ ਬਚਿੱਤਰ ਸਿੰਘ ਹੱਥ ਵਿੱਚ ਫੜੀ ਨਾਗਨੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ ਹੀ ਆਪਣੇ ਦਰਸ਼ਨ ਕਰੋ, ਨਾਗਨੀ ਅਜੇ ਵੀ ਉੱਥੇ ਪਈ। ਉਹ ਨਾਗਨੀ ਹੱਥ ਵਿੱਚ ਸੀ ਬਚਿੱਤਰ ਸਿੰਘ ਦੇ, ਜੈਕਾਰੇ ਲਾਉਂਦਾ ਹੋਇਆ ਸਤ ਸੰਗਤ ਜੀ ਭਾਈ ਬਚਿੱਤਰ ਸਿੰਘ ਨਿਕਲਿਆ ਬਾਹਰ ਫੌਜਾਂ ਵੇਖ ਕੇ ਕਹਿੰਦੇ ਲੈ ਚੱਜ ਦਾ ਤੇ ਭੇਜਦੇ ਸੀ ਸਤਿਗੁਰਾਂ ਨੇ ਭੇਜਣਾ ਹੀ ਸੀ ਗੁਰੂ ਨੇ ਵੇਖੋ ਕਿੱਦਾਂ ਦਾ ਬੰਦਾ ਭੇਜਿਆ ਛੋਟੇ ਜੇ ਕੱਦ ਦਾ ਨਿੱਕੇ ਜੇ ਸਰੀਰ ਦਾ ਤੇ ਭਾਈ ਬਚਿੱਤਰ ਸਿੰਘ ਜਕਾਰੇ ਲਾਉਂਦਾ 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 ਪਹੁੰਚਿਆ ਹਾਥੀ ਦੇ ਨੇੜੇ ਸੱਜੇ ਹੱਥ ਵਿੱਚ ਸੀ ਹੱਥ ਵਿੱਚ ਫੜੀ ਹੋਈ ਨਾਗਨੀ ਘੋੜੇ ਨੂੰ ਕੀਤਾ ਇਸ਼ਾਰਾ ਅਸਤਰ ਵਿਦਿਆ ਦਾ ਭਾਈ ਬਚਿੱਤਰ ਸਿੰਘ ਬੜਾ ਧਨੀ ਸੀ ਘੋੜੇ ਨੂੰ ਇਸ਼ਾਰਾ ਕਰਨ ਨਾਲ ਦੋਵੇਂ ਪੌੜ ਹਾਥੀ ਦੇ ਮੱਥੇ ਵਿੱਚ ਟਿਕਾ ਲਏ ਘੋੜੇ ਨੇ ਭਾਈ ਬਚਿੱਤਰ ਸਿੰਘ ਨੇ ਸਾਰਾ ਜ਼ੋਰ ਲਾ ਕੇ ਕਰਕੇ ਅਰਦਾਸ ਜਦੋਂ ਕਹਿੰਦੇ ਨਾਗਨੀ ਮਾਰੀ ਸੱਤ ਤਵਿਆਂ ਨੂੰ ਚੀਰਦੀ ਨਾਗਨੀ ਹਾਥੀ ਦੇ ਮੱਥੇ ਚ ਵੱਜੀ ਜਾ ਕੇ
ਸਤਿ ਸ੍ਰੀ ਅਕਾਲ
ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਸੱਤ ਤਵੇ ਸੱਤਾ ਤਵਿਆਂ ਨੂੰ ਚੀਰਦੀ ਨਾਗਨੀ ਲੰਘ ਗਈ ਉਹ ਹਾਥੀ ਆਉਣਾ ਤੇ ਗਾਂਹ ਨੂੰ ਸੀ ਫਿਰ ਪਛਾਹ ਨੂੰ ਮੁੜਿਆ ਚੀਕਾਂ ਮਾਰਦਾ ਹੋਇਆ ਪਿੱਛੇ ਨੂੰ ਮੁੜਿਆ ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ਫਿਰ ਉਹਨਾਂ ਨੂੰ ਹੀ ਕੁਚਲਦਾ ਜਾ ਰਿਹਾ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਪਿੱਛੇ ਨੂੰ ਮੁੜਿਆ ਹਾਥੀ ਫਿਰ ਭਾਈ ਬਚਿੱਤਰ ਸਿੰਘ ਵਾਪਸ ਆ ਗਿਆ ਦਿਲ ਬੜਾ ਤਕੜਾ ਸੀ ਸਰੀਰ ਭਾਵੇਂ ਉਹਦਾ ਛੋਟਾ ਜਿਹਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਡੱਲਿਆ ਓਏ ਤੇਰੇ ਵਾਲੇ ਜਿਹੜੇ ਨੇ ਨਾ ਇਹਨੇ ਤਨਖਾਹੀਏ ਇਹਨਾਂ ਨੂੰ ਤੇ ਤੂੰ ਤਨਖਾਹ ਦੇਣਾ ਤੇ ਤੇਰੇ ਵਾਸਤੇ ਕੰਮ ਕਰਦੇ ਨੇ ਪਰ ਇਹਨਾਂ ਅੰਦਰ ਪਿਆਰ ਕੋਈ ਨੀ ਪਿਆਰ ਵਾਲੀ ਗੱਲ ਨਹੀਂ ਇਹਨਾਂ ਕੋਲ ਪਰ ਜਿਹੜੇ ਮੇਰੇ ਕੋਲ ਫਿਰਦੇ ਨੇ ਨਾ ਇਹਨਾਂ ਨੇ ਜਾਨ ਤਲੀ ਤੇ ਰੱਖੀ ਹੋਈ ਆ ਇਹ ਘਰ ਬਾਰ ਛੱਡ ਕੇ ਆਏ ਨੇ ਇਹ ਆਪਾਂ ਵਾਰਨ ਵਾਸਤੇ ਹਰ ਸਮੇਂ ਤਤਪਰ ਰਹਿੰਦੇ ਨੇ ਡੱਲਾ ਕਹਿੰਦਾ ਮੈਂ ਨਹੀਂ ਜੀ ਮੰਨਦਾ ਸੱਚੇ ਪਾਤਸ਼ਾਹ ਉਸ ਸਮੇਂ ਮਹਾਰਾਜ ਕਹਿੰਦੇ ਕੋਈ ਨੀ ਸਮਾਂ ਆਏਗਾ ਤੇ ਤੈਨੂੰ ਵੀ ਇਹ ਗੱਲ ਮੰਨਣੀ ਪਏਗੀ ਆਏਗਾ ਸਮਾਂ ਆਇਆ ਫਿਰ ਸਮਾਂ ਇੱਕ ਗੁਰਸਿੱਖ ਬੰਦੂਕ ਲੈ ਕੇ ਆਇਆ ਰਾਈਫਲ ਲੈ ਕੇ ਆਇਆ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤੀ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਭੇਟਾ ਪ੍ਰਵਾਨ ਕਰ ਲਓ ਬੜੇ ਲੋਕਾਂ ਨੇ ਕਿਸੇ ਨੇ ਰੁਮਾਲੇ ਦਿੱਤੇ ਨੇ ਭੇਟਾ ਕਿਸੇ ਨੇ ਮਾਇਆ ਭੇਟਾ ਕੀਤੀ ਕਿਸੇ ਨੇ ਜ਼ਮੀਨਾਂ ਭੇਟਾ ਕੀਤੀਆਂ ਕਿਸੇ ਨੇ ਗੱਡੀਆਂ ਭੇਟਾ ਕੀਤੀਆਂ ਉਹ ਕਿਸੇ ਨੇ ਘੋੜੇ ਭੇਟਾ ਕੀਤੇ ਕਈਆਂ ਨੇ ਹਾਥੀ ਭੇਟਾ ਕੀਤੇ ਆ ਧੰਨ ਨੇ ਉਹ ਜਿਹਨਾਂ ਦੀਆਂ ਯਾਦਾਂ ਚ ਬੈਠੇ ਆ ਜਿਹਨਾਂ ਨੇ ਜਾਨਾਂ ਹੀ ਭੇਟ ਕਰਤੀਆਂ ਖੁਸ਼ ਆਪਣਾ
ਸ੍ਰੀ ਵਾਹਿਗੁਰੂ
ਆਪਣਾ ਆਪ ਭੇਟ ਕਰ ਦਿੱਤਾ ਇਹ ਉਹ ਗੁਰਸਿੱਖ ਨੇ ਜਿਹੜੇ ਸਦਾ ਕਹਿੰਦੇ ਨੇ ਮੈਂ ਕਿਉਂ ਨਾ ਜਿੰਦੜੀ ਵਾਰ ਲਿਆ ਕਿਉਂ ਨਾ ਜਿੰਦੜੀ ਵਾਰ
Yeah.
ਦੇ ਆ ਐਸੇ ਪਿਆਰੇ ਉੱਤੋਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਧਿਆਨ ਦਿਓ ਆਓ ਜਿੱਥੇ ਸੰਗਤ ਆਈ ਏ ਉੱਥੇ ਪਿਆਰ ਵਿੱਚ ਸਾਡੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹ ਮਾਨ ਪੰਚੇ ਸੋਹ ਹੈ ਦਰ ਰਾਜਾਨ ਗੁਰੂ ਨਾਨਕ ਤੋਂ ਲੈ ਕੇ ਪੰਜ ਪ੍ਰਵਾਨ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਸਾਡੇ ਪੰਥ ਦੀ ਅਗਵਾਈ ਕਰਨ ਵਾਸਤੇ ਪੰਜ ਸਿੰਘ ਸਾਹਿਬ ਜੋ ਅੱਜ ਪੰਥ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਸਿੰਘ ਸਾਹਿਬ ਜੋ ਗਿਆਨੀ ਤ੍ਰਿਲੋਚਨ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਆਪਣੇ ਵਿੱਚ ਹਾਜ਼ਰੀ ਭਰ ਰਹੇ ਨੇ ਦਰਸ਼ਨ ਦੇ ਰਹੇ ਨੇ ਔਰ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਜੀ ਆਇਆਂ ਨੂੰ ਆਓ ਜੋ ਮੈਂ ਅਰਜ਼ ਕਰ ਰਿਹਾ ਸਾਂ ਉਧਰ ਧਿਆਨ ਦਿਓ
ਭਾਈ ਬਚਿੱਤਰ ਸਿੰਘ ਵੇਖਣ ਨੂੰ ਛੋਟਾ ਜਿਹਾ ਸੀ ਪਰ ਕਿੱਡੀ ਵੱਡੀ ਕੁਰਬਾਨੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਉਹ ਡੱਲਿਆ ਗੱਲ ਸੁਣ ਲੈ ਗੱਲ ਪਿਆਰ ਦੀ ਆ ਅੱਜ ਜਿਹੜੇ ਤੇਰੇ ਵਾਲੇ ਫਿਰਦੇ ਨੇ ਤਨਖਾਹੀਏ ਨੇ ਸਾਰੇ ਇਹ ਤਨਖਾਹ ਲੈ ਕੇ ਮਾਇਆ ਲੈ ਕੇ ਕੰਮ ਕਰਦੇ ਨੇ ਜਿਹੜੇ ਨੇ ਇਹਨਾਂ ਨੂੰ ਪੈਸੇ ਦੀ ਲੋੜ ਨਹੀਂ ਇਹਨਾਂ ਨੂੰ ਮਾਇਆ ਦੀ ਲੋੜ ਨਹੀਂ ਇਹ ਤੇ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਇਹ ਸੱਚੀਆਂ ਪ੍ਰੀਤਾਂ ਜੋੜੀਆਂ ਨੇ ਇਹਨਾਂ ਨੇ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ ਹੋਏ ਜਿਵੰਦੇ ਵਿਛੜੇ ਕੋਈ ਮੋਇਆ ਨਾ ਜਾਹੀ ਛੋੜ ਇਹ ਘਰ ਬਾਰ ਛੱਡ ਕੇ ਆ ਗਏ ਨੇ ਮੇਰੇ ਕੋਲ ਇਹ ਪਿਆਰ ਵਾਲੇ ਨੇ ਜਦੋਂ ਇੰਨਾ ਬਚਨ ਕੀਤਾ ਤੇ ਉਹ ਸਮਾਂ ਆਇਆ ਇੱਕ ਬੰਦੂਕ ਭੇਟਾ ਕੀਤੀ ਸਤਿਗੁਰੂ ਕਹਿੰਦੇ ਭਾਈ ਗੁਰਸਿੱਖਾ ਇਹਦਾ ਨਿਸ਼ਾਨਾ ਪੱਕਾ ਹੈ ਕਹਿੰਦਾ ਸੱਚੇ ਪਾਤਸ਼ਾਹ ਬੜਾ ਪੱਕਾ ਹੈ ਮਹਾਰਾਜ ਕਹਿੰਦੇ ਵੇਖੀਏ ਪਰਖ ਕੇ ਕਹਿੰਦਾ ਜੀ ਪਰਖ ਲਓ ਉਹ ਇੱਕ ਗੁਰਸਿੱਖ ਰਾਈਫਲ ਬੰਦੂਕ ਭੇਟਾ ਕਰ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਡੱਲਿਆ ਹਾਂਜੀ ਤੂੰ ਜਵਾਨ ਦਾ ਸਾਂ ਮੇਰੇ ਨਾਲ ਬੜੇ ਨੌਜਵਾਨ ਨੇ ਇਹ ਬੜੀਆਂ ਇਹਨਾਂ ਦੀਆਂ ਛਾਤੀਆਂ ਚੌੜੀਆਂ ਨੇ ਬੜੇ ਤਕੜੇ ਨੇ ਤੇ ਲਿਆ ਖਾ ਇਹਨਾਂ ਦੀ ਪਰਖ ਕਰੀਏ ਇੱਕ ਦੀ ਲੋੜ ਆ ਸਾਰਿਆਂ ਦੀ ਲੋੜ ਇੱਕੋ ਹੀ ਲਿਆ ਇੱਕੋ ਹੀ ਜਾਂ ਆਪਣੀ ਫੌਜ ਵਿੱਚੋਂ ਆਵਾਜ਼ ਮਾਰ ਕੋਈ ਆਵੇ ਅਸੀਂ ਨਿਸ਼ਾਨਾ ਲਾਵਾਂਗੇ ਤੇ ਸਾਡੇ ਸਾਹਮਣੇ ਖਲੋ ਜਾ ਆ ਕੇ ਜਾ ਖਾ ਸੱਦ ਤੇ ਗਿਆ ਡੱਲਾ ਕੱਲੇ ਕੱਲੇ ਨੂੰ ਮਿਲਿਆ ਕੱਲੇ ਕੱਲੇ ਨੂੰ ਜਾ ਕੇ ਆਖਿਆ ਕਿ ਚਲੋ ਭਾਈ ਸਤਿਗੁਰੂ ਬੁਲਾਉਂਦੇ ਨੇ ਤੇ ਪਰਖ ਕਰਨੀ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਵੇਖਣਾ ਪਰਖ ਕੇ ਆਓ ਇੱਕ ਜਣਾ ਆ ਜਾ ਇੱਕੋ ਦੀ ਲੋੜ ਹੈ ਸਾਰਿਆਂ ਨੇ ਨੀਵੀਆਂ ਪਾੜੀਆਂ ਕਹਿੰਦੇ ਚੌਧਰੀਆ ਜੰਗ ਚ ਜੇ ਤੂੰ ਕਵੇਂ ਤੇ ਅਸੀਂ ਲੜਨ ਨੂੰ ਤਿਆਰ ਹਾਂ ਪਰ ਏਦਾਂ ਨੀ ਲੜਿਆ ਜਾਂਦਾ ਏਦਾਂ ਨੀ ਖੜਿਆ ਜਾਂਦਾ ਸਾਹਮਣੇ ਜੰਗ ਵਿੱਚ ਤੇ ਲੜਨ ਨੂੰ ਤਿਆਰ ਹਾਂ ਪਰ ਏਦਾਂ ਕਿਹੜਾ ਖੜੇ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਜਦੋਂ ਕੋਈ ਵੀ ਨਾ ਮੰਨਿਆ ਉਹ ਕਹਿੰਦਾ ਮੇਰੀ ਇੱਜ਼ਤ ਦਾ ਸਵਾਲ ਹੈ ਦੱਸੋ ਜਿੰਨੀ ਮਾਇਆ ਚਾਹੀਦੀ ਪਹਿਲਾਂ ਹੀ ਲੈ ਲਓ ਮਾਇਆ ਲੈ ਲਓ ਤੇ ਆਓ ਇੱਕ ਜਣਾ ਪਹਿਲਾਂ ਹੀ ਲੈ ਲਓ ਮਾਇਆ ਤੁਹਾਡੇ ਬੱਚਿਆਂ ਦਾ ਸਾਰੀ ਜ਼ਿੰਦਗੀ ਦਾ ਖਰਚਾ ਪਹਿਲਾਂ ਹੀ ਦੇ ਦਿੰਦਾ ਮੈਂ ਕੋਈ ਵੀ ਫਿਰ ਵੀ ਨਾ ਮੰਨਿਆ ਕਹਿੰਦੇ ਮੇਰੀ ਇੱਜ਼ਤ ਦਾ ਸਵਾਲ ਹੈ ਕਹਿੰਦੇ ਜੇ ਬਹੁਤਾ ਹੀ ਤੇਰਾ ਪ੍ਰੇਮ ਹੈ ਤੇ ਤੂੰ ਆਪ ਖੜ ਜਾ ਕੇ ਡੱਲੇ ਨੂੰ ਕਹਿੰਦੇ ਤੂੰ ਖਲੋ ਜਾ ਕੇ ਔਖਾ ਹੋ ਗਿਆ ਕੰਮ ਜਾਣ ਵਾਰ ਨਹੀਂ ਜਿੰਦ ਵਾਰ ਨਹੀਂ ਕਿਤੇ ਸੌਖੀ ਪਈ ਹੈ ਤੇ ਸਾਧ ਸੰਗਤ ਜੀ ਡੱਲਾ ਆ ਕੇ ਖਲੋ ਗਿਆ ਨੀਵੀ ਪਾ ਲਈ ਸਿਰ ਝੁਕਾ ਲਿਆ ਕਹਿੰਦਾ ਸੱਚੇ ਪਾਤਸ਼ਾਹ ਉਹ ਨਹੀਂ ਮੰਨਦੇ ਮਹਾਰਾਜ ਕਹਿਣ ਲੱਗੇ ਡੱਲਿਆ ਤੈਨੂੰ ਕਿਹਾ ਸੀ ਨਾ ਇਹ ਤੇ ਤਨਖਾਹ ਲੈਂਗਾ ਤੇ ਕੰਮ ਕਰਦੇ ਨੇ ਪਰ ਸਾਡੇ ਪਿਆਰ ਵਾਲਿਆਂ ਇਹਨਾਂ ਨੂੰ ਆਵਾਜ਼ ਮਾਰ ਜਿਹਨਾਂ ਨੂੰ ਮਾੜ ਚੂਜੇ ਦੱਸਣਾ ਨਾ ਤੂੰ ਵੀ ਇਹ ਕੀ ਮੁਕਾਬਲਾ ਕਰਨਗੇ ਲੈ ਇੱਕ ਵਾਰੀ ਮੇਰਾ ਸੁਨੇਹਾ ਮੇਰੇ ਸਿੰਘਾਂ ਨੂੰ ਦੇ ਜਾ ਕੇ ਇੱਕ ਦੀ ਲੋੜ ਹੈ ਤੇ ਆਵੇ ਗੋਲੀ ਮਾਰਨ ਨੇ ਚਲਾ ਕੇ ਵੇਖਣੀ ਪਰਖ ਕਰਨੀ ਨਿਸ਼ਾਨਾ ਲਾ ਕੇ ਵੇਖਣਾ ਉੱਚੀ ਸਾਰੀ ਆਵਾਜ਼ ਮਾਰੀ ਡੱਲੇ ਨੇ ਬਾਹਰੋਂ ਆਵਾਜ਼ ਮਾਰੀ ਤੰਬੂ ਦੇ ਵਿੱਚ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦੋ ਜਣੇ ਇੱਕ ਦਸਤਾਰ ਬੰਨ ਲਈ ਇੱਕ ਨੇ ਤੇ ਦੂਜਾ ਸਜਾ ਰਿਹਾ ਉੱਚੀ ਸਾਰੀ ਆਵਾਜ਼ ਮਾਰੀ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਪਰਖ ਕਰਨੀ ਇੱਕ ਸਿੰਘ ਦੀ ਲੋੜ ਆ ਛਾਤੀ 'ਚ ਗੋਲੀ ਮਾਰ ਕੇ ਵੇਖਣੀ ਆ ਜਦੋਂ ਇੰਨੀ ਆਵਾਜ਼ ਦਿੱਤੀ ਦੋਨਾਂ ਦੇ ਕੰਨਾਂ 'ਚ ਆਵਾਜ਼ ਪਈ ਤੇ ਦੋਨੇ ਹੀ ਭੱਜ ਲਏ ਉਹਦੇ ਤੋਂ ਅੱਗੇ ਉਹਦੇ ਤੋਂ ਅੱਗੇ ਥੋੜੀ ਦੂਰ ਜਾਇਆ ਕਰਨ ਉਹਨੂੰ ਖਿੱਚ ਕੇ ਪਿੱਛੇ ਸਿੱਟ ਦਿਆ ਕਰੇ ਉਦੋਂ ਦੂਜਾ ਉਹਦੇ ਅੱਗੇ ਅੱਗੇ ਲੰਘ ਜਿਆ ਕਰੇ ਦੂਜਾ ਫੇਰ ਉੱਠ ਕੇ ਉਹਨੂੰ ਪਿੱਛੇ ਸਿੱਟ ਦਿਆ ਕਰੇ ਉਹ ਅੱਗੇ ਹੋਰ ਲੰਘ ਜਿਆ ਕਰੇ ਚੱਲਦੇ ਚੱਲਦੇ ਫਿਰ ਗੁਰੂ ਗੋਬਿੰਦ ਸਿੰਘ ਕੋਲ ਪਹੁੰਚੇ ਜਦੋਂ ਦੋ ਸਾਹਮਣੇ ਖਲੋ ਗਏ ਤੇ ਮਹਾਰਾਜ ਕਹਿੰਦੇ ਮੈਨੂੰ ਦੋ ਦੀ ਨਹੀਂ ਮੈਨੂੰ ਇੱਕ ਦੀ ਲੋੜ ਹੈ ਦੋ ਦੀ ਨਹੀਂ ਮੈਨੂੰ ਤੇ ਇੱਕ ਦੀ ਲੋੜ ਆ
ਕਹਿੰਦੇ ਨਹੀਂ ਮਹਾਰਾਜ ਪਹਿਲਾਂ ਆਵਾਜ਼ ਮੈਨੂੰ ਸੁਣੀ। ਵੀਰ ਸਿੰਘ ਕਹਿੰਦਾ ਮੈਂ ਸੁਣਿਆ ਪਹਿਲਾਂ। ਧੀਰ ਸਿੰਘ ਕਹਿੰਦਾ ਨਹੀਂ ਮੈਂ ਪਹਿਲਾਂ ਸੁਣਿਆ। ਸੱਚੇ ਪਾਤਸ਼ਾਹ ਮੇਰੀ ਛਾਤੀ ਚ ਗੋਲੀ ਮਾਰੋ। ਦੂਜਾ ਕਹਿੰਦਾ ਮਹਾਰਾਜ ਇੱਧਰ ਗੋਲੀ ਚਲਾਓ। ਹੱਥ ਵਿੱਚ ਬੰਦੂਕ ਫੜ ਲਈ। ਖਲੋ ਜਾਓ ਸਾਹਮਣੇ। ਫਿਰ ਡੱਲਾ ਵੇਖ ਰਿਹਾ, ਕਦੇ ਸੱਜੇ ਨੂੰ ਕਰਦਿਆ ਕਰਨ ਭੱਜ ਕੇ ਸੱਜੇ ਹੋ ਜਾ ਕਰ, ਕਦੇ ਖੱਬੇ ਨੂੰ ਕਰਦਿਆ ਕਰਨ ਖੱਬੇ ਹੋ ਜਾ ਕਰ, ਮਹਾਰਾਜ ਕਦੇ ਥੱਲੇ ਨੂੰ ਕਰਿਆ ਕਰਨ ਤੇ ਥੱਲੇ ਬਹਿ ਜਿਆ ਕਰਨ, ਕਦੋਂ ਉੱਪਰ ਨੂੰ ਕਰਨ ਤੇ ਅੱਡੀਆਂ ਚੁੱਕ ਲਿਆ ਕਰਨ, ਵੀ ਛਾਤੀ ਚ ਗੋਲੀ ਵੱਜਣੀ ਚਾਹੀਦੀ। ਮਹਾਰਾਜ ਨੇ ਉੱਪਰ ਨੂੰ ਕਰਕੇ ਤੇ ਚਲਾ ਦਿੱਤੀ ਗੋਲੀ ਆਕਾਸ਼ ਵੱਲ। ਕਹਿੰਦੇ ਮਹਾਰਾਜ ਜੀ ਚਲਾਈ ਕਿਉਂ ਨੀ ਗੋਲੀ? ਮਹਾਰਾਜ ਵੇਖੋ ਖਾਂ ਪਰਖ ਕੇ। ਮਹਾਰਾਜ ਕਹਿਣ ਲੱਗੇ ਨਹੀਂ ਮੈਂ ਪਰਖ, ਮੈਂ ਮਾਰਨਾ ਥੋੜਾ ਸੀ, ਮੈਂ ਤੇ ਪਰਖਣਾ ਹੀ ਸੀ ਬਸ। ਡੱਲਿਆ ਵੇਖ ਲਿਆ ਜੀ, ਡੱਲੇ ਦੀ ਡੀਵੀ ਪੈ ਗਈ। ਤੂੰ ਇਹਨਾਂ ਨੂੰ ਕਹਿੰਦਾ ਵੀ ਐਵੇਂ ਤੁਰੇ ਫਿਰਦੇ ਨੇ ਨਾਲ, ਤੁਸੀਂ ਮੈਨੂੰ ਦੱਸਦੇ ਤੇ ਮੈਂ ਮੁਕਾਬਲਾ ਕਰ ਲੈਂਦਾ। ਹਉਮੈ ਦਾ ਰੋਗ ਕੱਟਿਆ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦਰੜਾਏ ਦਾ ਤੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਤੁਰੋਂ ਪਿਆ ਸੰਜੋਗ। ਮਾਨ ਕੱਢਿਆ ਨਾ ਮਾਨ, ਮਾਨ ਤੇ ਕਿਸੇ ਵੀ ਪ੍ਰਕਾਰ ਦਾ ਹੋ ਜਾ ਮਾੜਾ ਮਾਨ। ਭਾਈ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਜੀ ਦਾ ਇੱਕ ਬਚਨ ਬੜਾ ਸੁੰਦਰ, ਭਾਈ ਸਾਹਿਬ ਕਹਿੰਦੇ ਨੇ, ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕੈ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ। ਕਈ ਪ੍ਰੇਮੀ ਮਾਲਾ ਫੇਰਨਗੇ, ਆ ਕੇ ਕਹਿਣਗੇ ਮੈਂ ਇੰਨੀਆਂ ਮਾਲਾ ਫੇਰਨਾ, ਮੈਂ ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰਨਾ, ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕਰਨਾ, ਮੇਰਾ ਇੰਨਾ ਨਿਤਨੇਮ ਹੈ, ਮੈਂ ਇੰਨੇ ਵਜੇ ਉੱਠਣਾ। ਤੇ ਭਾਈ ਸਾਹਿਬ ਨੇ ਆਖਿਆ, ਉਹ ਜਿਹੜੀ ਮਾਲਾ ਫੇਰਦੇ ਹੋ ਨਾ ਮਾਲਾ, ਇਹ ਮਾਲਾ ਤੋਂ ਗਿਆਨ ਲੈ ਲਿਆ ਕਰੋ, ਸਿੱਖਿਆ ਤੇ ਮਾਲਾ ਹੀ ਬਹੁਤ ਵੱਡੀ ਦੇ ਰਹੀ। ਜਿਹੜੇ ਪ੍ਰੇਮੀ ਕਈਆਂ ਕੋਲ ਮਾਲਾ ਹੁੰਦੀ, ਮਾਲਾ ਫੇਰਦੇ ਨੇ ਕਈ, ਮਾਲਾ ਦੇ ਵਿੱਚ ਤੁਸੀਂ ਵੇਖਿਓ ਇੱਕ ਮੇਰੂ ਹੁੰਦਾ ਹੈ। ਜੇ ਮਾਲਾ 108 ਮਣਕਿਆਂ ਦੀ ਹੋਏਗੀ ਤੇ ਉਹ ਇੱਕ ਵੱਧ ਹੁੰਦਾ ਵਿੱਚ, ਉਹ 109ਵਾਂ ਹੁੰਦਾ ਹੈ। ਜਿਹੜਾ ਮੇਰੂ ਹੋਏਗਾ, ਮੇਰੂ ਦੀ ਇੱਕ ਨਿਸ਼ਾਨੀ ਹੁੰਦੀ ਹੈ, ਜਾਂ ਤੇ ਉਹ ਦੂਜੇ ਸਾਰੇ ਮਣਕਿਆਂ ਨਾਲੋਂ ਵੱਡਾ ਹੁੰਦਾ, ਮੇਰੂ ਦੀ ਨਿਸ਼ਾਨੀ ਹੁੰਦੀ, ਜਾਂ ਤੇ ਦੂਜਿਆਂ ਨਾਲੋਂ ਵੱਡਾ ਹੋਏਗਾ, ਜਾਂ ਫਿਰ ਦੂਜਿਆਂ ਨਾਲੋਂ ਉੱਚਾ ਹੁੰਦਾ ਪਰੋਇਆ ਵਾ, ਬਾਕੀ ਸਾਰੇ ਨੀਵੇਂ, ਉਹ ਕੱਲਾ ਉੱਚਾ ਹੁੰਦਾ। ਭਾਈ ਸਾਹਿਬ ਕਹਿੰਦੇ ਨੇ, ਉੱਚਾ ਤੇ ਜ਼ਰੂਰ ਹੁੰਦਾ, ਉੱਚਾ ਤੇ ਹੈ ਪਰ ਕਿਸੇ ਗਿਣਤੀ ਚ ਨਹੀਂ ਆਉਂਦਾ।
ਸਤਨਾਮ
108 ਦੀ ਤੇ ਗਿਣਤੀ ਹੋ ਜਾਏਗੀ, ਧਿਆਨ ਦੇਣਾ, 108 ਤੱਕ ਗਿਣਤੀ ਕਰੋਗੇ, ਜਦੋਂ ਉਹਦੀ ਵਾਰੀ ਆਉਂਦੀ ਉੱਥੋਂ ਫਿਰ ਬੈਕ, ਉਹ ਕਿਸੇ ਗਿਣਤੀ ਚ ਤੇ ਆਉਂਦਾ ਹੀ ਨਹੀਂ। ਵੱਡਾ ਤੇ ਹੈ, ਉੱਚਾ ਤੇ ਹੈ, ਉੱਚੇ ਨੂੰ ਕੀ ਕਰੀਏ ਜੇ ਗਿਣਤੀ ਜੀ ਨਾ ਆਏ। ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕੈ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ। ਫਿਰ ਭਾਈ ਗੁਰਦਾਸ ਜੀ ਦੂਜਾ ਪ੍ਰਮਾਣ ਦਿੰਦੇ ਨੇ, ਜੈਸੇ ਬਿਰਖਨ ਬਿਖੈ ਪੇਖੀਐ ਸੇਬਲ ਉੱਚੋ ਨਿਹਫਲ ਰਹਿਓ ਸੋ ਅਚ ਅਤ ਅਧਕਾਈ ਕੈ। ਦਰਖਤਾਂ ਦੇ ਵਿੱਚੋਂ ਸਿਮਲ ਸਭ ਤੋਂ ਉੱਚਾ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਉੱਚਾ ਤੇ ਬੜਾ, ਉੱਚੇ ਨੂੰ ਕੀ ਕਰੀਏ, ਨਾ ਫੁੱਲ ਚੱਜਦੇ ਨਾ ਫਲ ਚੱਜਦੇ, ਨਾ ਫੁੱਲ ਫਿੱਕੇ ਫਲ ਬੱਕ ਬੱਕੇ ਕੰਮ ਨਾ ਆਵੇ ਪੱਤ, ਉਹਦੇ ਪੱਤੇ ਵੀ ਕੰਮ ਨਹੀਂ, ਛਾਂ ਵੀ ਨਹੀਂ ਹੁੰਦੀ, ਫੁੱਲ ਵੀ ਨਹੀਂ ਹੁੰਦੇ, ਫਲ ਵੀ ਨਹੀਂ ਹੁੰਦੇ, ਉਹਦੇ ਉੱਚਾ ਹੋਣ ਨੂੰ ਕੀ ਕਰੀਏ। ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਜੈਸੇ ਚੀਲ ਪੰਛਨ ਮੈਂ ਉੱਡਤ ਆਕਾਸ਼ ਚਾਰੀ, ਹੇਰੇ ਮਿਰਤ ਪਿੰਜਰ ਨੂੰ ਉੱਚੇ ਮਤ ਪਾਈ ਕੈ। ਚੀਲ ਸਭ ਪੰਛੀਆਂ ਵਿੱਚੋਂ ਉੱਚੀ ਉੱਡਦੀ ਆ, ਚੀਲ ਤੋਂ ਉੱਪਰ ਨਹੀਂ ਕੋਈ ਪੰਛੀ ਉੱਡਦਾ, ਪੰਛੀ ਸਭ ਤੋਂ ਉੱਚੀ ਉੱਡਦੀ ਹੈ ਪੰਛੀਆਂ ਵਿੱਚੋਂ, ਤੇ ਚੀਲ ਉੱਡਦੀ ਆ। ਭਾਈ ਗੁਰਦਾਸ ਜੀ ਕਹਿੰਦੇ, ਉੱਚੀ ਉੱਡਣ ਨੂੰ ਕੀ ਕਰੀਏ, ਲੱਭਦੀ ਤੇ ਪਸ਼ੂ ਹੀ ਹੈ ਨਾ ਮਰੇ ਹੋਏ, ਉੱਚੀ ਤੇ ਬਹੁਤ ਹੈ, ਧਿਆਨ ਤੇ ਉਹਦਾ ਪਸ਼ੂਆਂ ਚ ਹੀ ਆ, ਧਿਆਨ ਤੇ ਉਹਦਾ ਹੇਰੇ ਮਿਰਤ ਪਿੰਜਰਨ, ਲੱਭਦੀ ਤੇ ਪਿੰਜਰ ਹੀ ਹੈ, ਵੀ ਕਿੱਥੇ ਪਿਆ, ਜਿੱਥੇ ਮਿਲ ਗਿਆ ਉੱਥੇ ਹੀ ਉਹਨੇ ਥੱਲੇ ਆ ਜਾਣਾ। ਕੋ ਸਤਨਾ ਹੇਰਾ ਮਿਰਤ ਪਿੰਜਰਨ ਉੱਚਾ ਮਤ ਪਾਈ ਕੈ, ਉਹਦੇ ਉੱਚੇ ਉਡਾਰੀਆਂ ਲਾਉਣ ਨੂੰ ਕੀ ਕਰੀਏ, ਜੇ ਉਹਨੇ ਮਰੇ ਪਸ਼ੂ ਹੀ ਲੱਭਣੇ ਨੇ। ਫਿਰ ਭਾਈ ਗੁਰਦਾਸ ਜੀ ਗੱਲ ਮੁਕਾਉਂਦੇ ਨੇ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨਾ ਧ੍ਰਿਗ ਚਤੁਰਾਈ ਕੈ। ਇਸੇ ਤਰ੍ਹਾਂ ਉਹਨਾਂ ਲੋਕਾਂ ਦਾ ਗਾਉਣਾ, ਉਹਨਾਂ ਲੋਕਾਂ ਦਾ ਵਜਾਉਣਾ, ਉਹਨਾਂ ਲੋਕਾਂ ਦਾ ਸੁਣਾਉਣਾ ਕਿਸੇ ਲੇਖੇ ਵਿੱਚ ਨਹੀਂ ਪੈਂਦਾ ਜਿਨ੍ਹਾਂ ਕੋਲ ਗੁਰੂ ਦਾ ਉਪਦੇਸ਼ ਨਹੀਂ, ਕੇਵਲ ਚਤੁਰਾਈਆਂ ਹੀ ਨੇ। ਆਖੋ ਸਤਨਾਮ, ਜਿਨ੍ਹਾਂ ਕੋਲ ਕੇਵਲ ਚਤੁਰਾਈਆਂ ਹੀ ਨੇ, ਮਹਾਰਾਜ ਕਹਿਣ ਲੱਗੇ ਡੱਲਿਆ ਮਾਨ ਨਿਕਲ ਗਿਆ ਤੇਰਾ, ਤੂੰ ਕਹਿੰਦਾ ਸੀ ਮੈਨੂੰ ਦੱਸ ਦੇ ਜੇ ਮੈਂ ਹੁੰਦਾ ਤੇ ਤੁਸੀਂ ਜਿੱਤ ਜਾਂਦੇ, ਜੇ ਮੈਂ ਹੁੰਦਾ ਤੁਹਾਨੂੰ ਪੁੱਤ ਨਾ ਵਾਰਨੇ ਪੈਂਦੇ, ਪਰ ਡੱਲਿਆ ਆ ਜਿਹੜੇ ਮੇਰੇ ਨਾਲ ਫਿਰਦੇ ਨੇ ਨਾ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ। ਜਦੋਂ ਦਇਆ ਸਿੰਘ ਨੇ ਆਖਿਆ ਸੀ ਨਾ ਮਹਾਰਾਜ ਨੂੰ, ਕਹਿੰਦਾ ਸੱਚੇ ਪਾਤਸ਼ਾਹ ਦਇਆ ਸਿੰਘ ਨੇ ਆਖਿਆ ਸੀ, ਕਹਿੰਦਾ ਜੀ ਤੁਹਾਡੇ ਦੋ ਲਾਲ ਪਏ ਨੇ ਤੇ ਮੈਂ ਉੱਤੇ ਕੱਪੜਾ ਪਾ ਦਿਆਂ, ਕੱਪੜਾ ਪਾ ਦਿਆਂ ਉੱਤੇ ਆ ਦੋ ਸਾਹਿਬਜ਼ਾਦਿਆਂ ਦੇ ਉੱਤੇ। ਤੇ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਵਾਬ ਦਿੱਤਾ ਸੀ ਉਸ ਵੇਲੇ, ਜ਼ਰਾ ਧਿਆਨ ਦੇਣਾ ਮੈਂ ਪੰਜਾਂ ਸੱਤਾਂ ਮਿੰਟਾਂ ਦੇ ਵਿੱਚ ਸਮਾਪਤੀ ਕਰ ਦੇਣੀ। ਸਾਧ ਸੰਗਤ ਜੀ ਰਾਤ ਦਾ ਸਮਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਸੀ, ਬੱਦਲਾਂ ਚ ਬਿਜਲੀ ਚਮੱਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਸਾਧ ਸੰਗਤ ਦਇਆ ਸਿੰਘ ਵੱਲ ਨਿਗਾਹ ਪਈ ਜਾਂ ਦਾਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਵਿੱਚੋਂ ਜਦੋਂ ਬਾਹਰ ਨਿਕਲੇ ਨਾ ਤੇ ਕਹਿੰਦੇ ਬੱਦਲਾਂ ਚੋਂ ਬਿਜਲੀ ਲਿਸ਼ਕੀ, ਬਿਜਲੀ ਲਿਸ਼ਕਣ ਕਰਕੇ ਚਾਨਣ ਹੋਇਆ। ਜਦੋਂ ਚਾਨਣ ਹੋਇਆ ਤੇ ਹਜ਼ੂਰ ਦੀ ਨਜ਼ਰ ਪਈ ਜੁਝਾਰ ਦਇਆ ਸਿੰਘ ਵੱਲ, ਤੇ ਦਇਆ ਸਿੰਘ ਆਪਣੀ ਗੋਦ ਵਿੱਚ ਜੁਝਾਰ ਸਿੰਘ ਦਾ ਸਰੀਰ ਲਿਆ ਲਈ ਬੈਠਾ ਹੈ, ਲਾਸ਼ ਉਹਦੀ ਗੋਦ ਵਿੱਚ ਹੈ। ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ। ਦਇਆ ਸਿੰਘ ਜੀ ਬੋਲੇ, ਜਦੋਂ ਗੁਰੂ ਗੋਬਿੰਦ ਸਿੰਘ ਨੇ ਨੇੜੇ ਹੋ ਕੇ ਵੇਖਿਆ ਹੈ ਤੇ ਮੇਰਾ ਲੱਖ ਤੇ ਜਿਗਰ ਜੁਝਾਰ ਸਿੰਘ, ਕਹਿੰਦੇ ਮਰਦ ਕਈ ਕਦਮਾਂ ਪਿੱਛੇ ਹਟ ਕੇ ਖਲੋ ਗਏ। ਜਦੋਂ ਮਰਦ ਦੂਰ ਹੋ ਕੇ ਖਲੋ ਗਏ ਤੇ ਫਿਰ ਦਇਆ ਸਿੰਘ ਪੁੱਛਦਾ ਹੈ, ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ। ਕਲਗੀਆਂ ਵਾਲਿਆ ਸੁਨਹਿਰੀ ਬਾਜਾਂ ਵਾਲਿਆ, ਤੂੰ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਸੀ ਪਾਲਿਆ, ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ। ਤੁਸੀਂ ਆਪਣੇ ਲਾਲਾਂ ਨੂੰ ਚੁੱਕ ਕੇ ਕਲੇਜੇ ਕਿਉਂ ਨੀ ਲਾਇਆ, ਪਿੱਛੇ ਨੂੰ ਹਟ ਗਏ ਤੁਸੀਂ ਤੇ। ਤੇ ਦਇਆ ਸਿੰਘ ਸਵਾਲ ਕਰਦਾ, ਸੱਚੇ ਪਾਤਸ਼ਾਹ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ, ਸੱਚੇ ਪਾਤਸ਼ਾਹ ਨੂੰ ਕਲੇਜੇ ਕਿਉਂ ਨੀ ਲਾਇਆ, ਕੀ ਗੱਲ ਹੋ ਗਈ? ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਝੱਲਦੇ। ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਝੱਲਦੇ ਮਹਾਰਾਜ ਜੀ, ਤੁਸੀਂ ਇਹਨਾਂ ਨੂੰ ਇੱਕ ਵਾਰੀ ਚੁੱਕ ਕੇ ਛਾਤੀ ਨਾਲ ਨਹੀਂ ਲਾਇਆ? ਮਹਾਰਾਜ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ, ਪੱਗ ਲਾ ਕੇ ਸਿਰ ਦੀ ਦੇ ਟੋਟ ਕੇ ਬਣਾ ਦਿਆਂ। ਐ ਸੱਚੇ ਪਾਤਸ਼ਾਹ ਮੇਰਾ ਜੀ ਕਰਦਾ ਹੈ ਮੈਂ ਸਿਰ ਤੋਂ ਪੱਗ ਲਾ ਕੇ ਦੋ ਟੋਟ ਕੇ ਬਣਾ ਦਿਆਂ, ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਮੈਂ ਪੱਗ ਲਾ ਕੇ ਦੋ ਟੋਟ ਕੇ ਬਣਾ ਕੇ ਅੱਧਾ ਅੱਧਾ ਇਹਨਾਂ ਉੱਤੇ ਪਾ ਦਿੰਦਾ। ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ, ਉਹ ਕਫਨੋ ਬਗੈਰ ਦੱਸ ਕੀਦੇ ਪੁੱਤ ਗਏ ਨੇ। ਭਾਵੇਂ ਕੋਈ ਗਰੀਬ ਤੋਂ ਗਰੀਬ ਵੀ ਹੋਵੇ ਉਹ ਵੀ ਆਪਣੇ ਬੱਚਿਆਂ ਉੱਤੇ ਕਫਨ ਤੇ ਪਾਉਂਦਾ। ਮਹਾਰਾਜ ਦੱਸੋ ਇੱਕ ਵਾਰੀ ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ ਕੇ, ਉਹ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ। ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ, ਆਪ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ, ਬਿਨਾ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ।
ਸ੍ਰੀ ਅਕਾਲ।
ਮਹਾਰਾਜ ਕਹਿੰਦੇ ਗੱਲ ਸੁਣ, ਦਇਆ ਸਿੰਘ ਮੋਹ ਵਾਲੇ ਤਿੰਨ ਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਕੌਮ ਦੇ ਸ਼ਹੀਦ ਆਪਾਂ ਵੀ ਸ਼ਹੀਦਾਂ ਦੀ ਜਾਚ ਜੁੜੇ ਕੌਮ ਦੇ ਸ਼ਹੀਦ ਨਹੀਂ ਉਹ ਕਫਨਾ ਨੂੰ ਲੋੜ ਦੇ ਤੂੰ ਇਹਦਾ ਹੀ ਦਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ ਦਇਆ ਸਿੰਘਾ ਮੋਦੀਆਂ ਕਿਉਂ ਦਈ ਜਾਨ ਥੰਮੀਆਂ ਉਹ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਤੈਨੂੰ ਮੇਰੇ ਦੋ ਦਾ ਫਿਕਰ ਪਿਆ ਹੈ ਮੇਰੇ ਤੇ ਛੋਟਿਆਂ ਦਾ ਵੀ ਸੁਨੇਹਾ ਆਉਣ ਵਾਲਾ ਆ ਖੁਸਤਨਾ ਉਹ ਜਿਹੜੇ ਕੌਮ ਵਾਸਤੇ ਸ਼ਹੀਦ ਹੋ ਜਾਣ ਉਹਨਾਂ ਨੂੰ ਕੱਫਣਾ ਦੀ ਲੋੜ ਨਹੀਂ ਪੈਂਦੀ ਗੱਲ ਸੁਣ ਜੇ ਤੇਰੇ ਮਨ ਵਿੱਚ ਰੀਝੇ ਜੇ ਤੂੰ ਚਾਹੁੰਦਾ ਵੀ ਮੈਂ ਇਹਨਾਂ ਤੇ ਕੱਪੜਾ ਪਾਵਾਂ ਜੇ ਪਾਉਣਾ ਹੀ ਤੇ ਸਾਰਿਆਂ ਤੇ ਪਾ ਨਹੀਂ ਤੇ ਮੇਰੇ ਪੁੱਤਰਾਂ ਤੇ ਪਾਉਣ ਦੀ ਕੋਈ ਲੋੜ ਨਹੀਂ ਮੇਰੇ ਵਾਸਤੇ ਸਿੰਘ ਤੇ ਪੁੱਤਰ ਇਹਨਾਂ ਵਿੱਚ ਫਰਕ ਨਹੀਂ ਮੈਨੂੰ ਸਿੰਘ ਪੁੱਤਰਾਂ ਤੋਂ ਵੀ ਵੱਧ ਪਿਆਰੇ ਲੱਗਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧੰਨ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਆਪਣੇ ਪੁੱਤਰਾਂ ਤੋਂ ਵੀ ਵੱਧ ਆਪਣੇ ਖਾਲਸੇ ਨੂੰ ਪਿਆਰ ਦਿੱਤਾ ਕਿਹਨੂੰ ਕਿਹਨੂੰ ਪਿਆਰ ਦਿੱਤਾ ਜਿਹੜਾ ਗੁਰੂ ਵਾਲਾ ਬਣ ਗਿਆ ਦੌਲੇ ਸ਼ਾਹ ਫਕੀਰ ਨੇ ਪੁੱਛਿਆ ਸੀ ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ਼ਮੇਸ਼ ਪਿਤਾ ਆਏ ਤੇ ਫਕੀਰ ਇੱਕ ਅਰਜ ਗੁਜ਼ਾਰਦਾ ਮਹਾਰਾਜ ਦੱਸੋ ਪੁੱਤਾਂ ਨਾਲ ਪਿਆਰ ਹੁੰਦਾ ਸੱਚੇ ਪਾਤਸ਼ਾਹ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ ਦੱਸੋ ਕਿਹਦੇ ਨਾਲ ਪਿਆਰ ਹੈ ਅੱਗੋਂ ਹੱਸ ਬੋਲੇ ਅੱਗੋਂ ਹੱਸ ਬੋਲੇ ਸ੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ ਦਾ ਮਹਾਰਾਜ ਕਹਿੰਦੇ ਮੈਨੂੰ ਘਰ ਨਹੀਂ ਪਿਆਰਾ ਲੱਗਦਾ ਮੈਨੂੰ ਪੁੱਤਰ ਨਹੀਂ ਪਿਆਰੇ ਲੱਗਦੇ ਮੈਨੂੰ ਜ਼ਮੀਨਾਂ ਨਹੀਂ ਪਿਆਰੀਆਂ ਲੱਗਦੀਆਂ ਮੈਨੂੰ ਮਾਇਆ ਨਹੀਂ ਪਿਆਰੀ ਲੱਗਦੀ ਮੈਨੂੰ ਪਿਆਰਾ ਉਹ ਲੱਗਦਾ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਤੇ ਸਾਧ ਸੰਗਤ ਮਹਾਰਾਜ ਨੇ ਆਖਿਆ ਡੱਲਿਆ ਓਏ ਤੂੰ ਆਂਦਾ ਸੈ ਇਹਨਾਂ ਨੇ ਕੀ ਮੁਕਾਬਲਾ ਕਰਨਾ ਪਰ ਵੇਖ ਲਿਆ ਤੂੰ ਜਿਨ੍ਹਾਂ ਨੂੰ ਕਹਿੰਦਾ ਜੇ ਮੈਂ ਹੁੰਦਾ ਤੇ ਮੈਂ ਸੱਚੇ ਪਾਤਸ਼ਾਹ ਮੈਦਾਨੇ ਜੰਗ ਵਿੱਚ ਜੂਝਦਾ ਤੁਹਾਨੂੰ ਪੁੱਤ ਨਾ ਵਾਰਨੇ ਪੈਂਦੇ ਆ ਜਿਹੜੇ ਮੇਰੇ ਸਿੰਘਾਂ ਨੂੰ ਤੁਸੀਂ ਤੂੰ ਆਖ ਦਿੱਤਾ ਵੀ ਇਹਨਾਂ ਨੇ ਕੀ ਮੁਕਾਬਲਾ ਕਰਨਾ ਪਰ ਜਦੋਂ ਦਾ ਮੈਂ ਤੁਰਿਆ ਮੇਰੇ ਨਾਲ ਨੇ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਦਇਆ ਸਿੰਘ ਉਹ ਡੱਲਿਆ ਗੱਲ ਸੁਣ ਲੈ ਮੇਰੇ ਨਾਲ ਨਿਭਾਉਂਦੇ ਆਏ ਰੱਖੀ ਫਿਰਦੇ ਨੇ ਇਹਨਾਂ ਨੇ ਮੇਰੇ ਨਾਲ ਨਿਭਾ ਦਿੱਤੀ ਹੈ, ਜਾਨਾਂ ਵਾਰੀਆਂ ਨੇ, ਇਹਨਾਂ ਨੂੰ ਇੱਥੇ ਵੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਥਾਂ ਮਿਲਣਾ। ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ। ਆਓ ਪਿਆਰਿਓ, ਸ਼ਹੀਦਾਂ ਦੀਆਂ ਯਾਦਾਂ ਮਨਾ ਰਹੇ ਹਾਂ, ਸ਼ਹੀਦੀ ਦਿਹਾੜੇ ਮਨਾ ਰਹੇ ਹਾਂ, ਤੇ ਜਿੰਨੇ ਆਪਾਂ ਆਏ ਹਾਂ ਧੰਨ ਉਹ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਆਪਣੀਆਂ ਜਾਨਾਂ ਵਾਰ ਗਏ। ਤੇ ਆਓ ਅਸੀਂ ਵੀ ਗੁਰੂ ਕੇ ਬਣੀਏ, ਅਸੀਂ ਵੀ ਖੰਡੇ ਬੜ ਦਾ ਅੰਮ੍ਰਿਤ ਛਕੀਏ, ਅਸੀਂ ਵੀ ਗੁਰੂ ਗੋਬਿੰਦ ਸਿੰਘ ਤੇ ਪੁੱਤਰ ਸਤਿਗੁਰਾਂ ਦੇ ਪੁੱਤਰ ਤੇ ਧੀਆਂ ਬਣ ਕੇ ਆਪਣਾ ਲੋਕ ਪ੍ਰਲੋਕ ਸੁਹੇਲਾ ਕਰੀਏ। ਸਭ ਤੋਂ ਪਹਿਲੀ ਬੇਨਤੀ ਮੇਰੀ ਸੰਗਤ ਦੇ ਚਰਨਾਂ ਵਿੱਚ ਇਹ ਆ ਕਿ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਵੀ ਜਾਣ ਦੀ ਖੇਚਲਾ ਨਹੀਂ ਕੀਤੀ। ਬਾਕੀ ਜਿੱਥੇ ਸਰਬ ਸੰਗਤਾਂ ਦਾ ਧੰਨਵਾਦ ਹੈ ਉੱਥੇ ਮਹਾਂਪੁਰਖਾਂ ਦਾ, ਜੋ ਕਿ ਮਹਾਂਪੁਰਸ਼ ਹਰੀਆਂ ਵੇਲਾਂ ਵਾਲੇ ਜਾਂ ਹੋਰ ਵੀ ਜੋ ਵੀ ਮਹਾਂਪੁਰਸ਼ ਇੱਥੇ ਬੈਠੇ ਨੇ, ਸਰਬ ਮਹਾਂਪੁਰਖਾਂ ਦਾ ਸੰਤ ਬਾਬਾ ਸਵਰਨ ਸਿੰਘ ਜੀ ਕਾਰ ਸੇਵਾ ਵਾਲੇ ਔਰ ਹੋਰ ਵੀ ਬੇਅੰਤ ਮਹਾਂਪੁਰਖ ਇੱਥੇ ਬੈਠੇ ਨੇ। ਕਈਆਂ ਦੇ ਮੈਂ ਸਾਧ ਸੰਗਤ ਦਰਸ਼ਨ ਪਹਿਲੀ ਵਾਰੀ ਕੀਤੇ ਆ, ਸੋ ਕਈਆਂ ਦੇ ਨਾਂ ਤੋਂ ਮੈਂ ਨਹੀਂ ਜਾਣੂ, ਪਰ ਸਰਬ ਸੰਗਤਾਂ ਨੂੰ ਪਤਾ ਹੀ ਆ ਜਿਹੜੇ ਜਿਹੜੇ ਮਹਾਂਪੁਰਸ਼ ਇੱਥੇ ਆਏ ਨੇ, ਔਰ ਨਾਲ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਜਿਨ੍ਹਾਂ ਨੇ ਦਰਸ਼ਨ ਦਿੱਤੇ ਨੇ। ਸਰਬ ਸੰਗਤਾਂ ਦਾ, ਸਰਬ ਮਹਾਂਪੁਰਖਾਂ ਦਾ, ਗੁਰੂ ਪਿਆਰੇ ਗੁਰੂ ਸਵਾਰਿਆਂ ਦਾ, ਸਭ ਦਾ ਹੀ ਧੰਨਵਾਦ ਜਿਨ੍ਹਾਂ ਨੇ ਉੱਦਮ ਉਪਰਾਲਾ ਕੀਤਾ ਹੈ। ਭਾਵੇਂ ਕਿ ਸਮਾਂ ਬੜਾ ਘੱਟ ਸੀ, ਪਰ ਸੰਗਤਾਂ ਦਾ, ਮਹਾਂਪੁਰਖਾਂ ਦਾ ਔਰ ਸਿੰਘ ਸਾਹਿਬ ਜੀ ਦਾ ਖਾਸ ਸੁਨੇਹਾ ਗਿਆ ਸੀ ਮੈਨੂੰ। ਮੈਂ ਪਹਿਲਾਂ ਅੱਜ ਵਾਲੇ ਦਿਨ ਬਾਹਰ ਜਾਣਾ ਸੀ, ਪ੍ਰੋਗਰਾਮ ਰੱਖਿਆ ਸੀ, ਫਿਰ ਇਸ ਸਮਾਗਮ ਕਰਕੇ ਫਿਰ ਇੱਕ ਦਿਨ ਮੈਂ ਰੁਕ ਗਿਆ, ਇਸੇ ਕਰਕੇ ਵੀ ਅੱਜ ਇੱਥੋਂ ਦੀ ਹਾਜ਼ਰੀ ਜ਼ਰੂਰ ਭਰਨੀ ਹੈ। ਸੋ ਸੰਗਤਾਂ ਦਾ, ਮਹਾਂਪੁਰਖਾਂ ਦਾ ਹੁਕਮ, ਸੋ ਆਪ ਜੀ ਦੇ ਵਿੱਚ ਕੁਝ ਸਮਾਂ ਹਾਜ਼ਰੀ ਭਰੀ। ਨਤ ਨਤ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਤੇ ਸੱਸ ਜਿਵੇਂ 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 ਹੁਕਮ ਤਿਵੈ ਤੇ ਵਕਾਰ, ਜਿਵੇਂ ਜਿਵੇਂ ਮਹਾਰਾਜ ਨੇ ਮਿਹਰ ਕੀਤੀ ਆਪਦੇ ਚਰਨਾਂ ਵਿੱਚ ਹਾਜ਼ਰੀ ਭਰੀ ਆ। ਸਰਬ ਸੰਗਤਾਂ ਨੇ ਸਤਿਗੁਰਾਂ ਦੇ ਸਰੂਪ ਜਾਣਗੇ ਬਾਅਦ ਚ ਜਾਣਾ, ਪਹਿਲਾਂ ਅਰਦਾਸ ਹੋਏਗੀ, ਫਿਰ ਹੁਕਮਨਾਮੇ ਸੁਣਾਂਗੇ, ਫਿਰ ਆਪ ਜੀ ਦੇ ਵਿੱਚ ਪੰਜ ਚਾਰ ਮਿੰਟ ਵਾਸਤੇ ਸਿੰਘ ਸਾਹਿਬ ਜੀ ਹਾਜ਼ਰੀ ਲਵਾਉਣਗੇ, ਸੰਗਤਾਂ ਨੂੰ ਆਪਣੇ ਜੋ ਅਮੋਲਕ ਬਚਨ ਸਰਵਣ ਕਰਾਉਣਗੇ, ਤੇ ਸੰਗਤਾਂ ਨੇ ਉਹਨਾਂ ਦੇ ਬਚਨ ਸੁਣ ਕੇ, ਦਾਸ ਵੀ ਇੱਥੇ ਹੀ ਆ, ਤੇ ਆਪਾਂ ਜਦੋਂ ਮਹਾਰਾਜ ਦੇ ਸਰੂਪ ਜਾਣਗੇ ਫੇਰ ਹੀ ਜਾਣਾ, ਝੋਲੀਆਂ ਭਰ ਕੇ ਲੈ ਕੇ ਜਾਣਾ, ਕਾਹਲ ਨਹੀਂ ਕਰਨੀ। ਇਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ। ਸਰਬ ਸੰਗਤਾਂ ਨੇ ਸਤਿਗੁਰਾਂ ਦਾ ਅਦਬ ਸਤਿਕਾਰ ਜਿਹੜਾ ਮੁੱਖ ਰੱਖਣਾ, ਸੋ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸਥਾਨ ਵੀ ਬਣ ਰਹੇ ਨੇ, ਆਪਾਂ ਸਾਰੇ ਵੇਖਿਆ ਹੀ ਆ। ਮੈਂ ਲੰਘ ਕੇ ਆਇਆ ਕੋਲੋਂ ਦੀ, ਤੇ ਦਰਬਾਰ ਸਾਹਿਬ ਦੀ ਸੇਵਾ ਜਿਹੜੀ ਹੈ ਚੱਲ ਰਹੀ ਹੈ, ਉਹ ਸਾਰੀ ਅਧੀਨ ਹੈ ਸਾਰਾ ਕੰਮ। ਤੇ ਮੇਰੀ ਸੰਗਤਾਂ ਦੇ ਚਰਨਾਂ ਚ, ਇਲਾਕੇ ਵਾਲਿਆਂ ਦੇ ਚਰਨਾਂ ਚ ਖਾਸ ਬੇਨਤੀ ਆ, ਰਲ ਮਿਲ ਕੇ ਮਹਾਂਪੁਰਖਾਂ ਦਾ ਸਾਥ ਦਿਓ। ਜਿੰਨੀ ਵੀ ਸੰਗਤ ਹੈ ਉਹਨਾਂ ਸ਼ਹੀਦਾਂ ਦੀ ਯਾਦਗਾਰ ਆਪਾਂ ਸੋਹਣੀ ਬਣਾਈਏ, ਜੋ ਆਪਣਾ ਆਪ ਕੁਰਬਾਨ ਕਰ ਗਏ ਨੇ ਸਾਡੇ ਵਾਸਤੇ। ਸਾਰੀ ਸੰਗਤ ਦੇ ਚਰਨਾਂ ਚ ਬੇਨਤੀ ਆ, ਸਾਰਿਆਂ ਨੇ ਥੋੜਾ ਬਹੁਤ ਯੋਗਦਾਨ ਪਾਉਣਾ ਹੈ। ਕਾਰ ਸੇਵਾ ਵਾਲੇ ਮਹਾਂਪੁਰਖ ਉਦਮ ਉਪਰਾਲਾ ਕਰ ਰਹੇ ਨੇ, ਨਾਲ ਸਾਰੇ ਜੋ ਵੀ ਸੇਵਾਵਾਂ ਗੁਰੂ ਘਰ ਦੀਆਂ ਚੱਲ ਰਹੀਆਂ ਉਹਦੇ ਵਾਸਤੇ ਵੀ ਸਭ ਨੇ ਯੋਗਦਾਨ ਹਿੱਸੇ ਪਾਉਣੇ ਨੇ। ਸਰਬ ਸੰਗਤਾਂ ਦਾ ਧੰਨਵਾਦ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਬੋਲਦਿਆਂ ਹੋਈਆਂ ਭੁੱਲਾਂ ਜਿਹੜੀਆਂ ਨੇ ਖਿਮਾ ਕਰਨੀਆਂ। ਸਰਬ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਗੁਰਦਰਬਾਰ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ। ਕਿੰਨਾ ਟਾਈਮ ਹੋ ਗਿਆ, ਕਈ ਪ੍ਰੇਮੀ ਏਦਾਂ ਦੇ ਨੇ ਜਿਹੜੇ ਦੋ ਢਾਈ ਘੰਟੇ ਤੋਂ ਬੈਠੇ, ਕਈ ਏਦਾਂ ਦੇ ਵਿੱਚ ਨੇ ਜਿਹੜੇ ਪੰਜ ਘੰਟੇ ਤੋਂ ਬੈਠੇ ਨੇ, ਕਈ ਉਹ ਵੀ ਹੋਣਗੇ ਜਿਹੜੇ 7 ਵਜੇ ਦੇ ਜਗ੍ਹਾ ਮੱਲ ਕੇ ਬੈਠੇ ਨੇ ਇੱਥੇ ਆਏ 7 ਵਜੇ ਦੇ, 7-7 ਘੰਟੇ ਤੋਂ ਵਾਹਿਗੁਰੂ 7-7 ਘੰਟੇ ਤੋਂ ਜਿਹੜੇ ਇੱਥੇ ਸਤਸੰਗ ਚੌਂਕੜੇ ਮਾਰ ਕੇ ਬੈਠੇ ਨੇ, ਪਿਆਰ ਵਾਲੇ ਨੇ ਜਿਹੜੇ। ਮੈਂ ਕਈ ਵਾਰੀ ਸਟੇਜ ਤੋਂ ਅਰਜ ਕਰਦਾ ਹੁੰਦਾ, ਦੁਨੀਆਂ ਵਿੱਚ ਇੱਕੋ ਇੱਕ ਚੀਜ਼ ਹੈ ਜਿਹੜੀ ਕਦੇ ਅੱਕਦੀ ਥੱਕਦੀ ਨਹੀਂ, ਦੁਨੀਆਂ ਵਿੱਚ ਇੱਕੋ ਇੱਕ ਚੀਜ਼ ਹੈ ਜਿਹੜੀ ਗਰਮੀ ਸਰਦੀ ਨਹੀਂ ਵੇਖਦੀ, ਉਹ ਕੀ ਹੈ? ਉਹ ਆ ਪ੍ਰੇਮ ਆਖੋ ਸਤਨਾਮ। ਪ੍ਰੇਮ ਨਾ ਅੱਕਦਾ ਨਾ ਥੱਕਦਾ ਨਾ ਗਰਮੀ ਵੇਖਦਾ ਨਾ ਸਰਦੀ ਵੇਖਦਾ ਨਾ ਕਿਲੋਮੀਟਰ ਗਿਣਦਾ ਪ੍ਰੇਮ ਜਿਹਦੇ ਅੰਦਰ ਹੈ ਉਹਨੇ ਨਹੀਂ ਵੇਖਣਾ ਭਾਵੇਂ ਅੱਠ ਅੱਠ ਘੰਟੇ ਬਿਠਾ ਲਓ ਅੱਠ ਘੰਟੇ ਬੈਠ ਨੂੰ ਵੀ ਤਿਆਰ ਜੇ ਪ੍ਰੇਮ ਨਹੀਂ ਕਹਿੰਦਿਆਂ 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 ਵੀ ਉਹਨਾਂ ਨੇ ਉੱਠ ਕੇ ਚਲੇ ਹੀ ਜਾਣਾ ਰੋਕਦਿਆਂ 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 ਵੀ ਉਹ ਨਹੀਂ ਰੁਕਦੇ ਤੇ ਬੇਨਤੀ ਇਹ ਆ ਵੀ ਹੁਣ ਸਾਰਿਆਂ ਨੇ ਅਰਦਾਸ ਹੋਣ ਤੋਂ ਬਾਅਦ ਸਤਿਗੁਰੂ ਜੀ ਨੂੰ ਵਿਦਿਆ ਕਰਕੇ ਤੇ ਸਤਿਗੁਰਾਂ ਤੋਂ ਵਿਦਾਇਗੀ ਲੈ ਕੇ ਮਹਾਰਾਜ ਨੂੰ ਵਿਦਿਆ ਕਰਕੇ ਫਿਰ ਆਪਾਂ ਆਪੋ ਆਪਣੇ ਘਰਾਂ ਨੂੰ ਜਾਣਾ ਹੈ ਪਹਿਲਾਂ ਜਾਣ ਦੀ ਖੇਚਲਾ ਨਾ ਕਰਨੀ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ ਇਹੀ ਅਰਦਾਸ ਸੱਚੇ ਪਾਤਸ਼ਾਹ ਜਦੋਂ ਪਰਖ ਦਾ ਸਮਾਂ ਆਵੇ ਕਿਰਪਾ ਕਰੋ ਇਹ ਨਹੀਂ ਕਦੇ ਕਹਿਣਾ ਵੀ ਦੁੱਖ ਨਾ ਆਵੇ ਇਹ ਅਰਜ ਕਰਨੀ ਵੀ ਸੱਚੇ ਪਾਤਸ਼ਾਹ ਦੁੱਖ ਆਵੇ ਦੁੱਖ ਨੂੰ ਝੱਲਣ ਦੀ ਤਾਕਤ ਵੀ ਸਾਨੂੰ ਦਿਓ ਕਿਰਪਾ ਕਰ ਦਿਓ ਮੋਹੇ ਮਰਨੇ ਕਾ ਚਾਓ ਹੈ ਮਰੋ ਤੋਂ ਹਰ ਕੇ ਦੁਆਰ ਕਬੀਰ ਸਾਹਿਬ ਕਹਿੰਦੇ ਨੇ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ ਆਓ ਜਾਣਾ ਇੱਕ ਦਿਨ ਸਭ ਨੇ ਆ ਉਹ ਕਰਮ ਕਰਕੇ ਜਾਈਏ ਵੀ ਮੁੜ ਮੁੜ ਕੇ ਆਵਾ ਗਵਨ ਦਾ ਚੱਕਰ ਮਿਟ ਜਾਏ ਹੋਈਆਂ ਫੁੱਲਾਂ ਦੀ ਖਿਮਾ ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰੇ ਆਨੰਦ ਸਾਹਿਬ ਵਿੱਚ ਬੋਲਿਓ ਕੋਈ ਰਸਨਾ ਵਾਂਝੀ ਨਾ ਰਵੇ ਕੋਈ ਵੀ ਮਾਇਆ ਲੈ ਕੇ ਸਟੇਜ ਤੇ ਨਾ ਆਵੇ ਕੀਰਤਨ ਭੇਟਾ ਜਿਹੜੇ ਦਿੰਦੇ ਨੇ ਜਿਹੜੀ ਕੀਰਤਨ ਭੇਟਾ ਦੇਣੀ ਤੁਸੀਂ ਇੱਥੇ ਸੇਵਾ ਦੇ ਵਿੱਚ ਹਿੱਸਾ ਪਾ ਦਿਓ ਗੁਰੂ ਘਰ ਦੀ ਸੇਵਾ ਚੱਲ ਗਈ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰੂ ਪ੍ਰਸਾਦ
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਬੋਲੋ ਜਾਗਰਤਨ ਪਰ ਪਰੀਆਂ ਸ਼ਬਦ ਗਾਵਨ ਆਇਆਂ ਗਾਵੋ ਹਰੀ ਤੇਰਾ ਵਸਾਇਆ ਕਹਿਣਾ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮੇਰਾ ਬੋਲੋ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸੁਵਾਮੀ ਸੋ ਕਿਉਂ ਮਨ ਹੋ ਸਾਰੇ ਸੋ ਪਾਲੇ سب کچھ شبد پر ہو سرس پاگ شبد ماج کلا جت کر تاری کرم پایا سن تو نام ہر سنو سگن منورت پورے سات گر رہا پر گرو پانی پتا ماتا کرت مہت مریا مت پر مہدور Oh,